ਗੁਰੂ ਸਾਹਿਬ ਧਾਰ ਕੇ ਮੂਰਤ
ਨਾਨਕ ਗੁਰੂ ਗੋਬਿੰਦ ਸਿੰਘ ਗੁਰ ਅਵਤਾਰ
ਜਗਮਗ ਜੋਤ ਬਰਾਜ ਰਹੀ ਸ੍ਰੀ ਅਬਜਲ ਨਗਰ ਅਪਾਰ ਅੰਮ੍ਰਿਤ ਗਿਆਨ ਮਾਨਕ ਭਗਤ ਵੈਰਾਗ
ਗੁਰੂ ਗ੍ਰੰਥ ਸਾਹਿਬ ਬੰਦੋ ਕਰ
ਕਹੋ ਟਲ ਗੁਰ ਸੇਵੀਐ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਗਿਆਨ ਅੰਜਨ
ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ
ਨਾਨਕ ਮਨ ਪਰਵਾਸ
ਰਾਗ ਬਸੰਤ ਮਹੱਲਾ ਪਹਿਲਾ ਕਰ ਪਹਿਲਾ ਚੌਪਦੀ ਦੁਤਕੇ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬ ਗੁਰ ਪ੍ਰਸਾਦ ਮਹਾ ਮਹਾ ਮੁਹਮ ਮਾਰਖੀ
ਸਤਿਗੁਰੂ ਮਹਾਰਾਜ ਸਾਹਿਬ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਰਾਵੀ ਦੇ ਕਿਨਾਰੇ ਸੰਗਤਾਂ ਨੂੰ ਬੈਠੇ ਦਰਸ਼ਨ ਦੇ ਰਹੇ ਹਨ। ਮਾਘ ਦੇ ਮਹੀਨੇ ਦੀ ਸੰਗਰਾਂਦ ਸੀ, ਉਸ ਦਿਨ ਬਸੰਤ ਰਾਗ ਸ਼ੁਰੂ ਰਾਗੀਆਂ ਨੇ ਕੀਤਾ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਉਪਦੇਸ਼ ਪੁੱਛਿਆ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਬਸੰਤ ਰਾਗ ਆਰੰਭ ਕਰਕੇ ਉਪਦੇਸ਼ ਬਖਸ਼ਿਆ ਹੈ। ਰਾਗ ਬਸੰਤ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਉਚਾਰਨ ਕਰਦੇ ਨੇ, ਘਰ ਪਹਿਲਾ ਪਹਿਲੇ ਸੁਰਦਾਰ ਅੰਦਰ ਚੌਥੇ ਚੌਂ ਚੌਂ ਪੌੜੀਆਂ ਵਾਲੇ ਸ਼ਬਦ ਆਉਣਗੇ, ਦੁੱਧ ਕੇ ਦੋਨੋਂ ਤੁਕਾਂ ਵਾਲੀਆਂ ਪੌੜੀਆਂ ਆਉਣਗੀਆਂ। ਇੱਕੋ ਦਵਾਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿ ਕਾਲਵਾਦ ਰੂਪ ਕਰਤਾ ਸਾਰੇ ਨਾਮ ਪ੍ਰਸਿੱਧ ਸਾਰੀ ਦੁਨੀਆਂ ਚ ਅਤੇ ਕਰਤਾ ਸਾਰੇ ਜਗਤ ਰਚਣ ਵਾਲਾ ਪੁਰਖ ਸਾਰਿਆਂ ਦਾ ਪੂਰਨ ਨਿਰਭਉ ਭੈ ਤੋਂ ਬਿਨਾਂ ਨਿਰਵੈਰ ਵੈਰ ਤੋਂ ਰਹਿਤ ਸਰੂਪ, ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਹੈ, ਉਹਦਾ ਅਜੂਨੀ ਅਜਨਮਾ ਸਰੂਪ ਹੈ, ਸਹਿਪਲ ਸੁਦੇ ਪ੍ਰਕਾਸ਼ ਸਰੂਪ ਹੈ, ਸਾਰਿਆਂ ਦਾ ਗੁਰੂ ਹੈ ਤੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ। ਸਤਿਗੁਰਾਂ ਦੀ ਕਿਰਪਾ ਕਰਕੇ ਗੁਰੂ ਸਾਹਿਬ ਨੂੰ ਦਸ ਰੂਪ ਧਾਰ ਕੇ ਜੀਆਂ ਦੀ ਕਲਿਆਣ ਕਰਨ ਵਾਸਤੇ ਸਤਿਗੁਰੂ ਰੂਪ ਸੰਸਾਰ ਚ ਹੋ ਕੇ ਕਿਰਪਾ ਕਰਕੇ ਸੰਸਾਰ ਨੂੰ ਉਹਦਾ ਉਧਾਰ ਕੀਤਾ ਹੈ।
ਮਹਾ ਮਹਾ ਮੁਬਾਰਕੀ
ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਮਹਾ ਮਹੀਨਿਆਂ ਵਿੱਚੋਂ ਮਾਘ ਦਾ ਮਹੀਨਾ ਜਿਹੜਾ ਹੈ ਇਹ ਮੁਬਾਰਕੀ ਵਧਾਈਆਂ ਦੇ ਦੇਣ ਵਾਲਾ ਤੁਸੀਂ ਮੰਨਿਆ ਹੈ ਕਿ ਬਸੰਤ ਰਾਗ ਮਾਘੀ ਵਾਲੇ ਦਿਨ ਸ਼ੁਰੂ ਕਰਦੇ ਹੋ ਤੇ ਹੋਲੇ ਮਹੱਲੇ ਨੂੰ ਸਮਾਪਤ ਕਰ ਦਿੰਦੇ ਹੋ, ਉਦੋਂ ਬਾਅਦ ਰਾਗ ਨਹੀਂ ਇਹ ਗਾਉਂਦੇ, ਇਹਨਾਂ ਚਿਰ ਹੀ ਗਾਉਂਦੇ ਰਾਗ ਦਾ। ਹਰ ਵਕਤ ਕੋਈ ਸ਼ਬਦ ਕਿਸੇ ਰਾਗੀ ਨੂੰ ਸ਼ੁਰੂ ਕਰਨਾ ਹੋਵੇ ਪਹਿਲਾਂ ਬਸੰਤ ਗਾਉਂਦੇ ਹੈ, ਇੰਨੀ ਰੁੱਤ ਸਮਝੀ ਹੈ ਬਸੰਤ ਦੀ। ਤੇ ਦੂਸਰੀ ਹਜ਼ੂਰ ਫਰਮਾਉਂਦੇ ਹਨ ਮਹਾ ਮਹੀਨਿਆਂ ਦੇ ਵਿੱਚੋਂ ਮਹਾ ਮਹੀਨਾ ਮੁਬਾਰਕੀ ਵਧਾਈਆਂ ਵਾਲਾ ਕੌਣ ਕਿਹੜਾ ਹੁੰਦਾ ਹੈ?
ਚੜਿਆ ਸਦਾ ਬਸੰਤ,
ਜਿਹੜਾ ਬਸੰਤ ਚੜ ਜਾਵੇ ਚੇਲੇ ਮਹੀਨੇ ਤੋਂ ਬਸੰਤ ਚੜਿਆ ਮੰਨਦੇ ਹਨ। ਇਸੇ ਪ੍ਰਕਾਰ ਮਹਾ ਮਹੀਨੇ ਕੌਣ ਹੈ? ਜਨਮ, ਜਿੰਨੀ 84 ਲੱਖ ਜੂਨ ਦੇ ਜਨਮ ਹੈ ਉਹਨਾਂ ਵਿੱਚੋਂ ਮਹਾ ਮਹੀਨਾ ਕੌਣ ਹੈ? ਮਨੁੱਖਾ ਜਨਮ ਚੇਤਣ ਵਾਲਾ ਰੱਬ ਨੂੰ, ਇਹ ਚੇਤ ਦਾ ਮਹੀਨਾ ਮਹੀਨਿਆਂ ਵਿੱਚੋਂ ਜੋ ਮਨੁੱਖਾ ਜਨਮ ਸਾਨੂੰ ਮਿਲਿਆ ਚੇਤਨ ਨਰ ਚੇਤਨ 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 ਹੇਤ ਦੇ ਉਹਨਾਂ ਭੋਗਨ ਹੇਤ ਜਗਦੀਸ਼ ਦੇ ਹੋ, ਪਰਮੇਸ਼ੁਰ ਦੇ ਚੇਤੇ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ, ਭੋਗਾਂ ਵਾਸਤੇ ਨਹੀਂ ਮਿਲਿਆ। ਇਸ ਪ੍ਰਕਾਰ ਇਹ ਮਹੀਨਿਆਂ ਜਨਮਾਂ ਵਿੱਚੋਂ ਮਹੀਨਾ ਮਨੁੱਖਾ ਜਨਮ ਮੁਬਾਰਕੀ ਵਧਾਈਆਂ ਦੇ ਦੇਣ ਵਾਲਾ ਹੈ, ਮੁਬਾਰਕੀ ਆਨੰਦ ਦੇ ਦੇਣ ਵਾਲਾ ਹੈ।
ਚੜਿਆ ਸਦਾ ਬਸੰਤ,
ਇਹਨਾਂ ਦੇ ਚਿੱਤੇ ਸਾਧ ਸਿੰਘ ਜੀ ਸਦਾ ਵਾਰ ਦੇ ਬਸੰਤ ਸ਼ੌਂਕ ਵਸਦਾ ਰੂਪ ਬਸੰਤ ਚੜਿਆ ਹੈ, ਸ਼ੌਂਕ ਜਿਹੜਾ ਰੱਬ ਦੇ ਮਿਲਣ ਦਾ ਚੜਿਆ ਹੈ ਤੇ ਬਸੰਤ ਵਸ ਗਿਆ ਜਿਹਨਾਂ ਦੇ ਹਿਰਦੇ ਚ, ਉਹਨਾਂ ਨੂੰ ਸਦਾ ਬਸੰਤ ਆਨੰਦ ਚੜਿਆ ਹੈ, ਪ੍ਰਾਪਤ ਹੋਇਆ ਹੈ।
ਪਰਫੜ ਚਿੱਤ ਸਮਾਲ ਸੋਏ,
ਇਹ ਭਾਈ ਪਰਫੜ ਚਿੱਤ ਪ੍ਰਫੁੱਲਤ ਕਰਕੇ ਚਿੱਤ ਨੂੰ ਸਮਾਲ ਸੋਏ, ਪਰਮੇਸ਼ੁਰ ਨੂੰ ਚੇਤੇ ਕਰ, ਬਹੁਤ ਪ੍ਰਫੁੱਲਤ ਕਰਕੇ ਖੜਾ ਕੇ ਚਿੱਤ ਨੂੰ ਪਰਮੇਸ਼ੁਰ ਨੂੰ ਚੇਤੇ ਕਰ, ਪਰ ਵਿਸ਼ੇਸ਼ ਕਰਕੇ ਵਿਕਾਰਾਂ ਵੱਲੋਂ ਫੜ ਕੇ ਮਨ ਨੂੰ ਚਿੱਤ ਨੂੰ ਚਿਤਵਣੀਆਂ ਵੱਲੋਂ ਪਰਮੇਸ਼ੁਰ ਨੂੰ ਸੰਭਾਲਣਾ ਕਰ।
ਸਦਾ ਸਦਾ ਗੋਬਿੰਦ,
ਉਹ ਸਦਾ ਰਹਿਣ ਵਾਲਾ ਜੋ ਗੋਬਿੰਦ ਹੈ ਸਦਾ ਆਨੰਦ ਨੂੰ ਉਸਦਾ ਪ੍ਰਾਪਤ ਹੋਵੇਗਾ ਜੀ, ਸਦਾ ਯਾਦ ਕਰੇਗਾ।
ਭੋਲਿਆ ਹੋਵੇ ਸੁਰਤ ਵਿਸਾਰ
ਜੀ,
ਭੋਲਿਆ
ਹੜਾ ਦੇ ਤਾਂ ਹੈ ਨੀ ਇੱਥੇ,
ਭੋਲਿਆ ਹੋਵੇ ਸੁਰਤ ਵਿਸਾਰ,
ਭੋਲਿਆ ਹੋਵੇ ਸੁਰਤ ਵਿਸਾਰ। ਹੇ ਭੋਲਿਆ, ਭੋਲਾ ਸਿੰਧੀ ਦਾ ਬਾਂਦਰ ਨੂੰ ਵੀ ਕਹਿੰਦੇ ਹੈ, ਪਰ ਭੋਲਿਆ ਇੱਥੇ ਨਿਸ਼ਕਪਟ ਦਾ ਸੂਧੇ ਦਾ ਨਾਮ ਹੈ। ਹੇ ਭੋਲੇ ਨਿਸ਼ਕਪਟ ਅਗਿਆਤ ਪੁਰਖ, ਹੋਮੈ ਸੁਰਤ ਵਿਸਾਰ, ਜਿਹੜੀ ਤੇਰੇ ਅੰਦਰ ਹੋਮੈ ਹੈ ਨਾ, ਇਸ ਨੂੰ ਵਾਹਿਗੁਰੂ ਦੇ ਸਿਮਰਨ ਕਰਨ ਵਾਲੀ ਸੁਰਤ ਵਿਸਾਰ ਛੱਡੀ ਹੈ। ਵਾਹਿਗੁਰੂ ਦੇ ਭਜਨ ਵੱਲ ਸੁਰਤ ਨਹੀਂ ਲੱਗਣ ਦਿੰਦੀ ਹੋਮੈ, ਇਹਨੂੰ ਵਾਹਿਗੁਰੂ ਭੁਲਾ ਛੱਡਿਆ ਤੇਰੇ ਅੰਦਰੋਂ। ਇਹ ਜਿਹੜੀ ਹੋਮੈ ਦੀ ਸੁਰਤ ਹੈ, ਸ੍ਰੇਸ਼ਟ ਪ੍ਰੀਤੀ ਹੈ ਤੇਰੇ ਅੰਦਰ, ਇਹਨੂੰ ਵਿਸਾਰ ਦੇ। ਹੋਮੈ ਤੇਰੇ ਅੰਦਰੋਂ ਪਰਮੇਸ਼ਰ ਦੀ ਪ੍ਰੀਤੀ ਜਿਹੜੀ ਸੀ ਸ੍ਰੇਸ਼ਟ ਲੱਗਣੀ ਰਹੀ, ਉਹ ਵਿਸਾਰ ਦਿੱਤੀ ਹੈ।
ਹੋਮੈ ਮਾਰ ਵਿਚਾਰ ਮਨ,
ਜਿਹੜੀ ਹੰਕਾਰ ਨੂੰ ਮਾਰ ਲੈ ਅੰਦਰੋਂ, ਤੇ ਮਾਰ ਕਾਮ ਆਦਿਕਾਂ ਦੀ ਨਿਵਿਰਤੀ ਕਰ, ਮਾਰ ਮਾਰਨ ਵਾਲੀ ਮਮਤਾ ਨੂੰ ਨਿਵਿਰਤ ਕਰ ਦੇ, ਮਾਰ ਕਾਲ ਨੂੰ ਵੀ ਮਾਰ ਲੈ, ਵਿਚਾਰ ਕਰ ਸਰੂਪ ਦੀ ਮਨ ਵਿੱਚ,
ਗੁਣ ਵਿੱਚ ਗੁਣ ਲੈ ਸਾਰ,
ਸਰਬ ਆਦਿਕ ਗੁਣ ਹਿਰਦੇ ਵਿੱਚ ਧਾਰਨ ਕਰਕੇ, ਗੁਣ ਵਿੱਚ ਗਿਆਨ ਆਦਿਕ ਗੁਣਾਂ ਨੂੰ ਪ੍ਰਾਪਤ ਕਰਕੇ,
ਗੁਣ ਲੈ ਸਾਰ
ਅਤੇ ਗੁਣ ਵਿਰਾਗ ਵੇਖਣ ਸਮਝੀ ਮੋਖ ਇੱਛਾ ਗੁਣਾਂ ਨੂੰ ਹਿਰਦੇ ਚੰਦਾ ਕਰਨ ਧਾਰ ਕਰਕੇ, ਸਰਵਣ ਗਿਆਨ ਮੰਨਣ ਗਿਆਨ ਅਭਿਆਸਨ ਗਿਆਨ ਤਤੰਗ ਦਾ ਸੋਧਨ ਗਿਆਨ ਸਿਖਿਆਤਾ ਦਾ ਗਿਆਨ, ਇਹ ਸਾਰ ਰੂਪ ਦਾ ਗਿਆਨ, ਗੁਣ ਵਿੱਚ ਗੁਣ ਲੈ ਸਾਰ, ਹਿਰਦੇ ਚ ਸਰਦ ਆਵੇ ਗੁਣਾਂ ਦੇ ਸਹਿਤ ਹੋ ਕੇ ਗੁਰਾਂ ਦੇ ਪਾਸੋਂ ਗੁਣ ਗਿਆਨ ਲੈਣਾ ਕਰ ਸਾਰ ਰੂਪ ਦਾ।
ਰਹਾ ਕਰ ਪੇੜ ਸਖਾਰੀ,
ਜਿਹੜੇ ਨਿਸਕਾਮ ਕਰਮ ਕਰਨੇ ਹੇ ਭਾਈ, ਅੰਤਾ ਕਰਨ ਨੂੰ ਧਰਤੀ ਬਣਾ, ਆਪਦੇ ਨੂੰ ਮਨਬੁੱਧ ਜਿੱਤ ਹੰਕਾਰ ਨੂੰ, ਅਤੇ ਇਸ ਧਰਤੀ ਬੁੱਧੀ ਰੂਪੀ ਧਰਤੀ ਦੇ ਅੰਦਰ, ਤੇ ਜਿਹੜਾ ਨਿਸਕਾਮ ਕਰਮ ਕਰਨੇ ਹੈ, ਜਿਹੜੀ ਸਰਦਾ ਹੈ ਬੀਜ, ਅਤੇ ਸਰਦਾ ਕਰਕੇ ਜਿਹੜਾ ਅਭਿਆਸ ਹੋਣਾ, ਅੰਕੁਰ ਪੈਦਾ ਕਰ, ਇਹਦੇ ਚ ਨਿਸਕਾਮ ਕਰਮ ਜਿਹੜੇ ਕਰਨੇ, ਮੁੱਢ ਬਣਾ, ਇਹ ਮੂਲ ਬਣਾ ਇਸ ਵਿਸ਼ ਦਾ।
ਸਾਖਾ ਹਰੀ,
ਅਤੇ ਸਾਖਾ ਹਰੀ, ਹਰੀ ਦੀ ਜਿਹੜੀ ਉਪਾਸ਼ਨਾ ਭਗਤੀ ਕਰਨੀ ਹੈ, ਇਹ ਹਰਿਆਵਤ ਦਾ ਵਾਲੀਆਂ ਡਾਣੀਆਂ ਬਣਾ।
ਧਰਮ ਫੁੱਲ ਫਲ ਗਿਆਨ,
ਜਿਹੜਾ ਧਰਮ ਦੀ ਕਿਰਤ ਕਰਨੀ, ਜਿਵੇਂ ਅਠਾਰਾਂ ਅਠਾਰਾਂ ਹਜ਼ਾਰ ਲੜਕੀਆਂ ਸਿੰਘਾਂ ਨੂੰ ਸੱਤਾਂ ਸੱਤਾਂ ਦਿਨਾਂ ਦੇ ਭੁੱਖਿਆਂ ਨੇ ਛੁਡਾ ਕੇ ਫਿਰ ਰੋਟੀ ਖਾਧੀ ਸੀ, ਐਡੇ ਧਰਮੀ ਸਨ। ਇਹ ਜਿਹੜਾ ਧਰਮ ਹੋਣਾ ਹੈ, ਗੁਰੂ ਸਾਹਿਬ ਦਾ ਦਿੱਤਾ ਹੋਇਆ ਮੁਲਕ ਦੀ ਰੱਖਿਆ ਕਰਨ ਵਾਸਤੇ ਧਰਮੀ ਸੂਰਬੀਰ ਹੋਣਾ, ਬਹਾਦਰ ਹੋਣਾ, ਜੇ ਤਾਂ ਪ੍ਰੇਮ ਖੇਲ ਕਾ ਚਾਓ, ਸਿਰ ਧਰ ਗਲੀ ਗਲੀ ਮੇਰੀ ਆਓ, ਇਨ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਰਨ, ਜਿਵੇਂ ਬਾਬਾ ਦੀਪ ਸਿੰਘ ਨੇ ਸਿਰ ਦਿਨ ਕੋ ਚੱਕ ਕੇ ਲਿਆ ਕੇ ਸ੍ਰੀ ਹਰਿਮੰਦਰ ਸਾਹਿਬ ਭੇਟਾ ਕੀਤਾ ਸੀ। ਇਹੋ ਜਿਹਾ ਧਰਮ ਦੀ ਪ੍ਰਤੱਗਿਆ ਵਾਲਾ ਪੂਰਾ ਹੋ, ਇਹ ਜਿਹੜਾ ਧਰਮ ਹੈ ਫੁੱਲ ਲੱਗਣਗੇ ਤੈਨੂੰ, ਅਤੇ ਫਿਰ
ਫਲ ਗਿਆਨ,
ਫਲ ਬ੍ਰਹਮ ਗਿਆਨ ਦੀ ਜਿਹੜੀ ਪ੍ਰਾਪਤੀ ਹੋਣੀ ਹੈ, ਇਹ ਤੈਨੂੰ ਗਿਆਨ ਗਿਆਨ ਰੂਪੀ ਫਲ ਪ੍ਰਾਪਤ ਹੋਵੇਗਾ।
ਪਦ ਪ੍ਰਾਪਤ ਸ਼ਾਵਕਣੀ,
ਜਿਹੜੀ ਤੇਰੀ ਪਦ ਪ੍ਰਤਿਸ਼ਠਾ ਹੋਣੀ ਹੈ, ਸਾਰੇ ਧੰਨ ਧੰਨ ਕਹਿਣਗੇ, ਵਾਹ ਧਾਨੇ ਦੀ ਮਾਤਾ, ਧਾਨੇ ਦਾ ਪਿਤਾ, ਧੰਨ 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 ਜਗ ਆਇਆ, ਸਾਰੀ ਦੁਨੀਆਂ ਨੇ ਪਦ ਕਰਨੀ ਜਿਹੜੀ ਇੱਜ਼ਤ ਕਰਨੀ ਹੈ, ਇਹ ਪ੍ਰਾਪਤ ਪੱਤੇ ਲੱਗਣਗੇ ਤੈਨੂੰ। ਇਸ ਪ੍ਰਕਾਰ ਜਿਹੜੀ ਪਦ ਪ੍ਰਾਪਤ ਹੋਣੀ ਹੈ ਨਾ ਸਾਰੀ ਦੁਨੀਆਂ ਵਿੱਚ, ਨਾਨਕ ਧਰਮ ਐਸੇ ਜਵਾਦੀ ਤੋਂ ਭੌਰ ਪ੍ਰੀਤ, ਇਹ ਪੱਤੇ ਲੱਗਣਗੇ ਤੇਰੇ ਤਾਂ, ਇਹੀ ਜਿਹੜੀ ਪਦ ਹੋਵੇਗੀ ਤੇਰੀ
ਸ਼ਾਵਕਣੀ,
ਅਤੇ ਸ਼ਾਵ ਸ਼ਾਂਤੀ ਜਿਹੜੀ ਹੋਣੀ ਤੇਰੇ ਚਿੱਤ ਨੂੰ, ਬਿਲਕੁਲ ਮਨ ਠੰਡਾ ਹੋ ਜਾਵੇਗਾ, ਇਹ ਘਣੀ ਸ਼ਾਂ ਹੋਵੇਗੀ ਤੈਨੂੰ, ਇਹ ਬਹੁਤੀ ਸ਼ਾਂਤੀ ਨੂੰ ਸ਼ਾਨ ਹੋਵੇਗੀ ਤੇਰੇ ਪਾਸ।
ਚੁੱਕਾ ਮਨ ਭਗਵਾਨ,
ਫਿਰ ਸ਼ਾਂਤੀ ਜਦੋਂ ਸ਼ਾਂ ਕਰਕੇ ਠੰਡ ਹੋ ਜਾਂਦੀ ਹੈ ਤੇ ਤਪਸ਼ ਮਿਲ ਜਾਂਦੀ ਹੈ। ਜਿਹੜਾ ਤੇਰੇ ਮਨ ਦੇ ਅੰਦਰ ਹੰਕਾਰ ਨਾ ਹਿਰਦੇ ਚ, ਇਹ ਜਦੋਂ ਚੱਕਿਆ ਜਾਏ, ਇਹ ਤੇਰੀ ਤਪਸ਼ ਮਿਟ ਜਾਏਗੀ, ਅਭਿਮਾਨ ਦੀ ਨਿਵਿਰਤੀ ਰੂਪ।
ਅੱਖੀ ਕੁਦਰਤ ਕੰਨੀ ਬਾਣੀ,
ਫਿਰ ਅੱਖਾਂ ਦੇ ਨਾਲ ਕੁਦਰਤੀ ਪਰਮੇਸ਼ਰ ਨੂੰ ਵੇਖ ਸਾਰਿਆਂ ਥਾਵਾਂ ਚ, ਤੇ ਵਲਿਹਾਰੀ ਵਸਿਆ ਦਰਾਂਤਰਾ ਜਾਰੀ ਰੱਖਿਆ, ਉਹ ਕੁਦਰਤੀ ਦੇ ਨਜ਼ਾਰਿਆਂ ਨੂੰ ਵੇਖ ਕੇ ਉਸੇ ਸਰੂਪ ਦੇ ਸੁਹਾਪਣ ਵਿੱਚ ਲੱਗਾ ਰਹੋ ਹਰ ਵਕਤ, ਅੱਖਾਂ ਨਾਲ ਕੁਦਰਤੀ ਪਰਮੇਸ਼ਰ ਨੂੰ ਵੇਖ, ਉਹਦੀ ਕਿਹੀ ਜੀ ਸ਼ਕਤੀ ਹੈ, ਜੇ ਅੱਡ ਤੇ ਬ੍ਰਹਿਮੰਡ ਕਿੰਨੇ ਸੌ ਚੌਦਾਂ ਖੰਡ, ਫਿਰ ਉਸ ਕੁਦਰਤੀ ਨੂੰ ਵੇਖਣਾ ਕਰ ਜਿਸ ਪਰਮੇਸ਼ਰ ਨੇ ਇਸ ਬਾਣੀ ਦੇ ਜਿੰਦੂ ਘਰਿਆ ਮਾਟੀ ਕਾਲੇ ਦੇਹਰਾ ਕਰਿਆ, ਉਹਦੀ ਕੁਦਰਤ ਨੂੰ ਵੇਖਣਾ ਕਰ ਕੁਦਰਤ, ਅੱਖਾਂ ਦੇ ਨਾਲ ਉਸ ਕੁਦਰਤੀ ਨੂੰ ਵੇਖ, ਉਹਦੀ ਕੁਦਰਤ ਸ਼ਕਤੀ ਨੂੰ ਵੇਖ,
ਕੰਨੇ ਬਾਣੇ
ਅਤੇ ਕੰਨਾਂ ਚ ਉਸ ਤੋਂ ਨਿੰਦਿਆ ਨਾ ਸੁਣਿਆ ਕਰਕੇ ਹੈਗੀ ਮਹਾਰਾਜ ਦੀ ਬਾਣੀ ਤੇਰੇ ਕੰਨਾਂ ਚ ਪਵੇ, ਇਹੋ ਜਿਹਾ ਜੀਵਨ ਬਣਾ ਲਾ ਆਪਣਾ,
ਮੁੱਖ ਆਖਣ ਸੱਚ ਨਾਮ,
ਅਤੇ ਮੁੱਖੋਂ ਵੀ ਵੇਲਾ ਨਾ ਰੱਖਿਆ ਕਰ ਮੂੰਹ ਨੂੰ, ਮੁੱਖ ਨਾਲ ਵੀ ਸੱਜੇ ਨਾਮ ਨੂੰ ਆਖਿਆ ਕਰ ਮਹਾਰਾਜ ਦੇ ਨੂੰ,
ਪਤਕਾ ਧਨ ਪੂਰਾ ਹੋਆ।
ਇਸ ਪ੍ਰਕਾਰ ਜੇ ਤੂੰ ਭਾਈ ਧਾਰਨ ਕਰੇਗਾ ਤਾਂ ਪਦ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਜਿਹੜੀ ਪਦ ਹੋਣੀ ਨਾ ਪ੍ਰਤਿਸ਼ਠਾ, ਇਹ ਤੈਨੂੰ ਪੂਰਨ ਬ੍ਰਹਮਾਨੰਦ ਰੂਪੀ ਧਨ ਪੂਰਨ ਪ੍ਰਾਪਤ ਹੋਏਗਾ।
ਲਾਗਾ ਸਹਿਜ ਧਿਆਨ,
ਸੁਦੇ ਹੀ ਮਨ ਜਿਹੜਾ ਬ੍ਰਹਮ ਚ ਲੱਗ ਜਾਏਗਾ, ਇਸ ਇਹ ਪਦ ਇੱਜ਼ਤ ਵਾਲਾ ਤੁਹਾਨੂੰ ਧਨ ਪ੍ਰਾਪਤ ਹੋਵੇਗਾ। ਸਹਿਜੇ ਹਰ ਵਕਤ ਧਿਆਨ ਜੁੜਿਆ ਰਹੂ ਵਾਹਿਗੁਰੂ ਵਿੱਚ,
ਮਹਾਰੁਤੀ ਆਵਣਾ।
ਤੇ ਜੇ ਤੁਸੀਂ ਮਹਾਰਾਜ ਦਾ ਭਜਨ ਨਾ ਕਰੋਗੇ, ਇਹੋ ਜਿਹਾ ਤੁਸੀਂ ਕਲਪ ਦਾ ਵਿਰਸ਼ ਨਾ ਪੈਦਾ ਕਰੋਗੇ, ਜਿਹੋ ਜਿਹਾ ਕਸਰ ਕੀਤਾ, ਫਿਰ ਮਹੀਨਿਆਂ ਦੀ ਗਿਣਤੀ ਜੀ ਪਿਆ ਰਿਹਾ ਕਰੋਗੇ, ਰੁੱਤਾਂ ਦੇ ਹਿਸਾਬ ਵਿੱਚ ਹੀ ਪੈ ਰਿਹਾ ਕਰੋਗੇ।
ਦੇਖੋ ਕਰਮ ਕਮਾਏ,
ਇਉਂ ਮਹੀਨਿਆਂ ਤੇ ਰੁੱਤ ਵੇਖ ਲਓ ਆਉਂਦੇ ਹੀ ਰਹਿਣੇ ਆ ਵਾਰ ਵਾਰ, ਕਦੇ ਕੋਈ ਮਹੀਨਾ ਆ ਗਿਆ, ਕਦੇ ਕੋਈ ਰੁੱਤ ਆ ਗਈ, ਇਸੇ ਪ੍ਰਕਾਰ ਦਿਨ ਸੋ ਰਾਣ ਪਵੇ ਸੰਸਾਰ, ਜਿਸ ਪ੍ਰਕਾਰ ਰੁੱਤਾਂ ਦੇ ਦਿਨ ਆਉਂਦੇ ਆ ਮਹੀਨੇ, ਇਸੇ ਪ੍ਰਕਾਰ ਕਰਮ ਕਮਾਉਣ ਵਾਲਾ ਆਦਮੀ ਜੇ ਤੁਸੀਂ ਸਕਾਮ ਕਰਮਾਂ ਨੂੰ ਕਰਦੇ ਰਹੋਗੇ ਤੇ ਲਿਖਿਤ ਕਰਮਾਂ ਨੂੰ ਕਮਾਉਂਦੇ ਰਹੋਗੇ, ਵੇਖ ਲਓ ਤੁਸੀਂ ਇਵੇਂ ਆਉ ਜਾਓਗੇ, ਜੰਮਦੇ ਮਰਦੇ ਰਹੋਗੇ, ਕਦੇ ਮੁਕਤ ਨਹੀਂ ਤੁਹਾਡੇ ਹੋਵੇ ਜੀ।
ਨਾਨਕ ਹਰੇ ਨਾ ਸੂਕਈ,
ਤੇ ਜੇ ਕਰਕੇ ਭਾਈ ਇਹ ਜਾਂ ਤੁਸੀਂ ਕਲਪ ਤਰ ਬਿਰਸ਼ੰਦਰ ਲਾ ਲਓਗੇ ਪ੍ਰੇਮ ਦਾ, ਫਿਰ ਹਰੇ ਮਨ ਹੋ ਜਾਣਗੇ ਪਰਮੇਸ਼ਰ ਨਾਲ ਮਿਲ ਕੇ, ਕਦੇ ਸੁੱਕਣਗੇ ਨੀ, ਸੋਗ ਕਰਕੇ ਸੁੱਕਣਗੇ ਨੀ, ਤੇ ਹੰਕਾਰ ਕਰਕੇ ਸੁਕਾਰੇ ਮਾਰਨ ਜੋਗੇ ਨੀ ਰਹੋਗੇ ਕਿ ਅਸੀਂ ਇਹੋ ਜਿਹੇ ਹਾਂ, ਇਹ ਵੀ ਹੰਕਾਰ ਫੁਰੇਗਾ ਤੇ ਨਾ ਸੋਗ ਨਾਲ ਸੁੱਕੋਗੇ।
ਜੇ ਗੁਰਮੁਖ ਰਹੇ ਸਮਾ,
ਜਿਹੜੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਵਾਹਿਗੁਰੂ ਚ ਲੀਨ ਹੋ ਰਹੇ ਹੈ, ਉਹ ਕਦੇ ਸੁੱਕਣਗੇ ਨੀ, ਸਾਧ ਸੰਗਤ ਜੀ ਪਰਮੇਸ਼ਰ ਚ ਲੀਨ ਹੋ ਜਾਣਗੇ, ਅਭੇਦ ਹੋ ਜਾਣਗੇ।
ਮਹਲਾ ਪਹਿਲਾ ਬਸੰਤ, ਰੁੱਤ ਆਈ ਲੈ ਸਰਸ ਬਸੰਤ ਮਾਹੇ।
ਹੁਣ ਫੇਰ ਮਹਾਰਾ ਬਸੰਤ ਰੁੱਤ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ ਹਨ।
ਰੁੱਤ ਆਈ ਲੈ ਸਰਸ ਬਸੰਤ ਮਾਹੇ,
ਅਰੇ ਹੇ ਭਾਈ, ਇਹ ਬਸੰਤ ਦੀ ਰੁੱਤ ਆਈ ਸਹਿਤ ਰਸ ਦੇ, ਇਹ ਮਹੀਨੇ ਦੀ, ਇਹ ਮਹੀਨਾ ਜਿਹੜਾ ਹੈ ਉਤਕ੍ਰਿਸ਼ਟ, ਇਹ ਬਸੰਤ ਰੁੱਤ ਆਈ ਹੋਈ ਹੈ। ਇਸੇ ਪ੍ਰਕਾਰ ਰੁੱਤ ਮਨੁੱਖਾ ਜਨਮ ਦੀ ਜਿਹੜੀ ਆਈ ਹੈ ਨਾ 84 ਲੱਖ ਜੂਨ ਵਿੱਚੋਂ, ਲੈਣਾ ਕਰ ਪਰਮੇਸ਼ਰ ਦੇ ਨਾਮ ਨੂੰ ਸਹਿਜ ਰਸ ਪ੍ਰੇਮ ਦੇ, ਇਹ ਬਸੰਤ ਸ਼ੌਕ ਅਵਸਥਾ ਦਾ ਮਹੀਨਾ ਹੈ, ਸ਼ੌਕ ਅਵਸਥਾ ਰੂਪੀ ਮਾਂ ਉਤਕ੍ਰਿਸ਼ਟ, ਇਹ ਤੇਰੇ ਤਾਈ ਮਹੀਨਾ ਮਨੁੱਖਾ ਜਨਮ ਜਿਹੜਾ ਹੈ ਇਹ ਉਤਕ੍ਰਿਸ਼ਟ, ਸਾਰਿਆਂ ਨਾਲ ਉੱਚਾ ਚੰਗਾ ਸ੍ਰੇਸ਼ਟ ਤੈਨੂੰ ਪ੍ਰਾਪਤ ਹੋਇਆ ਹੈ, ਇਹ ਮਨੁੱਖਾ ਜਨਮ ਰੂਪੀ ਜੋ ਤੈਨੂੰ ਸੋਹਣਾ ਮਹੀਨਾ ਪ੍ਰਾਪਤ ਹੋਇਆ ਚੇਤ ਦਾ ਬਸੰਤ ਦਾ, ਇਹਦੇ ਚ ਪਰਮੇਸ਼ਰ ਨੂੰ ਵਸਾਉਣਾ ਕਰ, ਤੇ ਸਹਿਜ ਪ੍ਰੇਮ ਦੇ ਅਦਕਦਾ ਨੂੰ ਪ੍ਰਾਪਤ ਹੋ, ਇਹ ਪਰਮੇਸ਼ਰ ਦੇ ਮਿਲਣ ਦੀ ਕਲਯੁਗ ਦਾ ਜਮਾਨਾ ਜਿਹੜਾ ਇਹ ਸੋਹਣੀ ਤੈਨੂੰ ਰੁੱਤ ਆ ਕੇ ਪ੍ਰਾਪਤ ਹੋਈ ਹੈ, ਹੁਣ ਨਾਮ ਦੀ ਰੁੱਤ ਹੈ ਜਪਣ ਦੀ।
ਰੰਗ ਰਾਤੇ ਰਵੈ ਸੇ ਤੇਰਾ ਚਾਰ,
ਇਹ ਮਹਾਰਾਜ ਜਿਹੜੇ ਤੇਰੇ ਪ੍ਰੇਮ ਚ ਰੰਗੇ ਹੋਏ ਹੈ, ਉਹ ਰੰਗ ਰਾਤੇ ਮਨ ਕਰਕੇ ਵੀ ਰੰਗੇ ਰੱਤੇ, ਮਨ ਕਰਕੇ ਵੀ ਤੇਰੇ ਪ੍ਰੇਮ ਚ ਰੱਤੇ ਹੋਏ ਹੈ, ਤੇ ਰਵੈ ਉਚਾਰਨ ਕਰਦੇ ਬਾਣੀ ਕਰਕੇ ਤੈਨੂੰ ਚਾਹ ਉਤਸ਼ਾਹ ਦੇ ਨਾਲ, ਰੰਗ ਰੰਗਤੇ
ਰਵੈ ਤੇਰਾ ਚਾਹ
ਉਹ ਮਾਰਾ ਰੰਗ ਪ੍ਰੇਮ ਚ ਰਤੇ ਹੋਏ ਹਨ ਮਨ ਕਰਕੇ ਤੇ ਰਵੈ ਉਚਾਰਨ ਕਰਦੇ ਬਾਣੀ ਕਰਕੇ ਤੇਰੇ ਗੁਣਾਂ ਨੂੰ ਚਾ ਉਤਸ਼ਾਹ ਦੇ ਨਾਲ
ਜਿਸ ਪੂਜ ਚੜਾਵ ਲੱਗੋ ਪਾਏ
ਇਹ ਉਹ ਜਾਣਦੇ ਕਿ ਮਹਾਰਾਜ ਹੁਣ ਤੂੰ ਸਾਰਿਆਂ ਚ ਵਿਆਪਕ ਹੈ ਹਾਂਜੀ ਕਿਹੜੇ ਮੂਰਤੀ ਦੀ ਮੈਂ ਪੂਜਾ ਕਰਿਆ ਕਰਾਂ ਤੇ ਕਿਹਦੇ ਪੈਰੀ ਲੱਗਿਆ ਕਰਾਂ ਕਿ ਮੈਂ ਸੱਚੇ ਪਾਤਸ਼ਾਹ ਇਸ ਕਰਕੇ ਕਿਸੇ ਮੂਰਤੀ ਨੂੰ ਪੂਜਨ ਨਹੀਂ ਕਰਦਾ ਤੇ ਨਾ ਮੈਂ ਕਿਸੇ ਦੇ ਪੈਰੀ ਲੱਗਦਾ ਹਾਂ ਸਾਰਿਆਂ ਚ ਤੂੰ ਵਿਆਪਕ ਹੈ ਜਦੋਂ ਮੈਂ ਕਿਹਦੇ ਕਿਹਦੇ ਪੈਰੀ ਪਾਵਾਂ ਸੱਜੇ ਪਾਤਸ਼ਾਹ ਇਸੇ ਪ੍ਰਕਾਰ ਕਿਸ ਦੀ ਅਸੀਂ ਪੂਜਾ ਚੜਾਈਏ ਤੇ ਕਿਹਦੇ ਪੈਰੀ ਲੱਗੀਏ ਇਹ ਮਨੁੱਖਾ ਜਨ ਤੇਰੀ ਪ੍ਰਾਪਤੀ ਦਾ ਸਥਾਨ ਹੈ ਤੂੰ ਸਾਰਿਆਂ ਚ ਵਿਆਪਕ ਹੈ
ਤੇਰਾ ਦਾਸਨ ਦਾਸ
ਮਹਾਰਾਜ ਤਾਂ ਤੇਰੇ ਸੇਵਕਾਂ ਦੇ ਸੇਵਕ ਹਾਂ ਫੇਰ ਆਪ ਪ੍ਰਕਾਸ਼ ਰੂਪ ਰਾਜਾ ਰੂਪ ਤੇਰਾ ਹੀ ਜਸ ਕਹਿੰਦੇ ਹਾਂ ਇਹੋ ਹੀ ਮਾਰਾ ਤੇਰਾ ਪੂਜਨ ਕਰਦੇ ਹਾਂ ਹੋਰ ਅਸੀਂ ਪੂਜਨ ਨਹੀਂ ਜਾਣਦੇ ਹਾਂ
ਜਗ ਜੀਵਨ ਜਗਤ ਨਾ ਮਿਲੇ
ਇਹ ਸਾਰੇ ਜਗ ਦੇ ਜੀਵਨ ਰੂਪ ਪਰਮੇਸ਼ਰ ਭਾਵੇਂ ਕਿੰਨੀਆਂ ਯੁਗਤੀਆਂ ਦੁਨੀਆਂ ਜਾਣਦੀ ਹੈ ਪਰ ਕਿਸੇ ਯੁਗਤੀ ਕਰਕੇ ਤੂੰ ਮਿਲ ਨਹੀਂ ਸਕਦਾ ਇਹਨਾਂ ਯੁਗਤੀਆਂ ਵਾਲਿਆਂ ਨੂੰ
ਤੇਰੀ ਮੂਰਤ ਬਹੁਤ ਰੂਪ
ਮਹਾਰਾਜ ਤੇਰਾ ਨਿਰਗੁਣ ਸਰੂਪ ਜਿਹੜਾ ਹੈ ਉਹ ਇੱਕੋ ਹੀ ਸਾਰਿਆਂ ਵਿੱਚ ਤੇਰੀ ਮੂਰਤ ਹੈ ਸਾਰੇ ਬਰਾਡ ਰੂਪ ਤੋਂ ਆਪ ਹੀ ਕੋਈ ਹੋ ਰਿਹਾ ਹੈ ਤੇ ਅਵਤਾਰਾਂ ਦੇ ਵਿੱਚ ਸਰਗੁਣ ਚ ਬਾਹਲੇ ਰੂਪ ਹੈ ਕਿਤੇ ਕੋਈ ਰੂਪ ਹੈ ਕਿਤੇ ਕੋਈ ਰੂਪ ਹੈ ਅਸੀਂ ਕਿਹਨੂੰ ਕਿਹਨੂੰ ਮੰਨਦੇ ਫਿਰੀਏ ਤੈਨੂੰ ਛੱਡ ਕੇ ਨਿਰਗੁਣ ਨੂੰ ਸਾਰਿਆਂ ਚ ਜਾਂ ਦੇਖਾਂ ਤਾਂ ਜੋਤ ਤੁਮਾਰੀ ਜਿੱਥੇ ਵੇਖੇ ਤੇਰੀ ਜੋਤ ਵੇਖਦੇ ਹਾਂ ਅਸੀਂ ਤੇਰੀ ਚੇਤਨਤਾ ਵੇਖਦੇ ਹਾਂ
ਬਹੁਤ ਰੂਪ
ਅਤੇ ਬਾਹਲੇ ਰੂਪ ਆਕਾਰ ਹਨ ਜਿਹੜੇ ਕੋਈ ਕਿਤੇ ਕੋਈ ਨਰਸਿੰਘ ਦਾ ਆਕਾਰ ਹੈ ਕਿਤੇ ਬਰਾਹ ਦਾ ਆਕਾਰ ਹੈ ਕਿਤੇ ਬਾਵਨ ਦਾ ਆਕਾਰ ਹੈ ਕਿਤੇ ਰਾਮ ਹੈ ਕਿਤੇ ਕਾਨ ਹੈ ਬਹੁਤ ਸਾਰੇ ਰੂਪ ਆਕਾਰ ਹਨ
ਜਿਸ ਪੂਜ ਚੜਾਵੋ ਦੇਵ ਧੂਪ
ਅਸੀਂ ਮਹਾਰਾਜ ਕਿਹਦੀ ਕਿਹਦੀ ਪੂਜਾ ਚੜਾਈਏ ਤੇ ਕਿਹਨੂੰ ਕਿਹਨੂੰ ਧੂਪ ਦਿਖਾਈਏ ਏਦਾਂ ਤੈਨੂੰ ਹੀ ਜਪਦੇ ਹਾਂ ਇਹੋ ਹੀ ਸਭ ਕੁਝ ਜਾਣਿਆ ਹੋਇਆ ਹੈ ਕਿਸ ਪੂਜ ਚੜਾਵੋ ਹੋਰ ਆਕਾਰਾਂ ਧਾਰੀਆਂ ਦੀ ਕਿਹਦੀ ਪੂਜਾ ਚੜਾਉਣਾ ਕਰੀਏ ਕੋਈ ਬੱਕਰੇ ਛਤਰੇ ਕੁਰਬਾਨੀਆਂ ਦੇਈਏ ਅਤੇ ਕਿਹਨੂੰ ਧੂਪਾਂ ਤੁਖਾ ਤੁਖਾ ਕੇ ਬੱਤੀਆਂ ਦਿਖਾਉਂਦੇ ਫਿਰੀਏ
ਤੇਰਾ ਅੰਤ ਨਾ ਪਾਇਆ ਕਹਾਂ
ਪਾਇਆ ਮਹਾਰਾਜ ਤੇਰਾ ਅੰਤ ਇਹਨਾਂ ਜੀਵਾਂ ਨੂੰ ਪਾਇਆ ਨੀ ਪਿੱਛੇ ਤੇ ਹੁਣ ਵੀ ਨੀ ਪਾਇਆ ਕਹਾਂ ਪਾਇਆ ਅੱਗੇ ਕਿਸੇ ਨੂੰ ਕੀ ਪਾਉਣਾ ਹੈ ਤੇਰਾ ਅੰਤ ਅੱਗੇ ਨੂੰ ਵੀ ਕੋਈ ਅੰਤ ਨੀ ਪਾ ਸਕੇਗਾ
ਤੇਰਾ ਦਾਸਨ ਦਾਸ ਕਹੋ
ਇਹ ਮਹਾਰਾਜ ਤੇਰਾ ਅੰਤ ਨੀ ਪਾਇਆ ਵੀ ਕਿੱਥੇ ਤੇਰਾ ਸੀਸ ਹੈ ਤੇ ਕਿੱਥੇ ਤੇਰੇ ਚਰਨ ਹਨ ਤੇ ਅੱਗੇ ਨੂੰ ਕਿਸੇ ਨੂੰ ਕੀ ਪਾਉਣਾ ਹੈ
ਤੇਰਾ ਦਾਸਨ ਦਾਸ ਕਹੋ
ਇਹ ਪਰਮੇਸ਼ਰ ਤੇਰੇ ਸੇਵਕਾਂ ਦਾ ਸੇਵਕ ਬਣ ਕੇ ਨਿਮਰਤਾ ਦੇ ਨਾਲ ਮਨ ਬਾਣੀ ਸੀ ਕਰਕੇ ਆਪਦਾ ਜਸ ਉਚਾਰਨ ਕਰਦੇ ਹਾਂ
ਤੇਰੇ ਸੱਠ ਸੰਬਤ ਸੰਬਤ ਸਭ ਤੀਰਥ
ਸੱਚੇ ਪਾਤਸ਼ਾਹ ਤੇਰੇ ਸੱਠ ਸੰਬਤ ਸਭ ਤੀਰਥ ਸੱਠ ਸੰਬਤ ਵੀਹ ਵਰੇ ਸਾਸਨ ਜੋ ਬਰਮਾ ਦੇ ਹੁੰਦੇ ਹੈ ਉਸ ਵੇਲੇ ਬਰਮਾ ਦੀ ਦਿਸ਼ੀ ਚ ਬਾਲਾ ਜਗ ਦੀ ਉਤਪਤੀ ਹੁੰਦੀ ਹੈ ਅਤੇ ਜਿਸ ਵੇਲੇ ਸ਼ਿਵ ਜੀ ਦੇ 20 ਵਰੇ ਹੁੰਦੇ ਹੈ ਉਦੋਂ ਲੜਾਈਆਂ ਪੜਾਈਆਂ ਤੇ ਨਾਸ਼ ਬਹੁਤ ਲੋਕ ਹੁੰਦੇ ਹੈ ਜਦੋਂ ਵਿਸ਼ਨੂੰ ਦੀ ਦਿਸ਼ੀ ਹੁੰਦੀ ਹੈ ਉਹਦੇ ਚ ਸਾਧਸੰਗਤ ਜੀ ਬਾਲਾ ਅੰਨ ਆਦਿਕ ਪੈਦਾ ਹੁੰਦਾ ਤੇ ਪਾਲਣਾ ਹੁੰਦੀ ਹੈ ਇਸ ਪ੍ਰਕਾਰ ਇਹ ਜਿਵੇਂ ਤਿੰਨਾਂ ਦੇਵਤਿਆਂ ਨੇ ਬੀਸੀਆਂ ਸੱਠ ਸੰਬਤ ਬਣ ਗਏ ਇਸ ਪ੍ਰਕਾਰ
ਤੇਰੇ ਸੱਠ ਸੰਬਤ ਸਭ ਤੀਰਥ
ਤਿੰਨਾਂ ਦੇਵਤਿਆਂ ਨੇ ਜਿਹੜੀਆਂ ਬੀਸੀਆਂ ਤਿੰਨੇ ਇਹ ਸੱਠ ਸੰਬਤ ਬਣ ਗਏ ਤੇਰੇ ਤੇ ਸਾਰੇ ਤੀਰਥਾਂ ਦੇ ਅੰਦਰ ਤੂੰ ਹੀ ਨਿਵਾਸ ਕਰ ਰਿਹਾ ਹੈ ਸਾਰੇ ਤੀਰਥ ਵੀ ਤੇਰੇ ਚਰਨਾਂ ਦੀ ਧੂੜ ਹੀ ਹਨ
ਤੇਰਾ ਸੱਚ ਨਾਮ ਪਰਮੇਸ਼ਰ
ਇਹ ਮਹਾਰਾਜ ਤੇਰਾ ਸੱਚਾ ਨਾਮ ਪਰਮੇਸ਼ਰ ਜਿਹੜਾ ਜਪਣਾ ਸਤ ਨਾਮ ਹਰਿਦੇ ਵਸਾਈ ਤੇਰੇ ਨਾਮਾਂ ਨੇ ਕੀਮਤ ਨਹੀਂ ਪਾਈ ਇਹ ਜਿਹੜਾ ਸੱਚਾ ਨਾਮ ਪਰਮੇਸ਼ਰ ਹੈ ਤੇਰਾ ਜਪਣਾ ਇਹੋ ਹੀ ਸਾਡੇ ਤੀਰਥਾਂ ਦੀ ਯਾਤਰਾ ਹੈ ਇਹੋ ਹੀ ਸਰ ਸੰਪਤੀ ਦਾ ਪੂਜਨ ਹੈ ਸਭ ਸੰਬਤ ਵੀ ਕਈਆਂ ਬੰਨੋ ਦੀਆਂ ਬੀੜਾਂ ਚ ਆਉਂਦਾ ਹੈ। ਸਭ ਸੰਬਤ ਸਾਰੇ ਸਾਰਿਆਂ ਚ ਸੰਬਤ ਮਿਲਿਆ ਹੋਇਆ ਤੂੰ, ਸਾਰਿਆਂ ਦੀ ਤੀਰਥ ਪਵਿੱਤਰ ਰੂਪ ਵੀ ਤੂੰ ਆਪ ਹੈ।
ਤੇਰਾ ਸੱਚ ਨਾਮ ਪਰਮੇਸ਼ਰ,
ਇਹ ਪਰਮੇਸ਼ਰ ਤੇਰਾ ਸੱਚਾ ਨਾਮ ਹੀ ਜਪਦੇ ਹਾਂ।
ਤੇਰੀ ਗਤ ਅਵਗਤ ਨਹੀਂ ਜਾਣਿਆ,
ਇਸ ਦੇ ਪਾਤਸ਼ਾਹ ਤੇਰੀ ਗਤ ਪ੍ਰਾਪਤੀ ਤੇ ਅਵਗਤ ਆਪ ਪ੍ਰਾਪਤੀ ਨੂੰ ਕੋਈ ਜਾਣ ਨਹੀਂ ਸਕਦਾ, ਬੇਅੰਤ ਹੈ ਤੂੰ। ਹੇ ਅਵਗਤ ਬੇਅੰਤੀ ਤੋਂ ਰਹਿ ਨਿਰੰਕਾਰ ਪਰਮੇਸ਼ਰ, ਤੇਰੀ ਗਤੀ ਮਰਿਆਦਾ ਨੂੰ ਨਹੀਂ ਜਾਣਿਆ ਜਾ ਸਕਦਾ।
ਅਣਜਾਣਤ ਨਾਮ ਬਖਾਣਿਆ,
ਜਿਹੜੇ ਲੋਕ ਤੇਰੇ ਨਾਮ ਦਾ ਗੁਰਾਂ ਤੋਂ ਬਗੈਰ ਜਾਣੇ ਤੋਂ, ਸਤਿਗੁਰਾਂ ਬਿਨਾਂ ਤੇਰੇ ਸਰੂਪ ਨੂੰ ਕੋਈ ਜਾਣ ਨਹੀਂ ਸਕਦਾ, ਉਸੇ ਪ੍ਰਕਾਰ ਰਾਮ ਰਾਮ ਸਭ ਕੋ ਕਹਿ ਕਹਿਆ ਰਾਮ ਨਾ ਹੋਏ, ਇਉਂ ਨਾਮ ਨੂੰ ਕਥਨ ਕਰੀ ਜਾਂਦੇ ਹਨ। ਇਸੇ ਪ੍ਰਕਾਰ
ਤੇਰੀ ਗਤ ਅਵਗਤ ਨਹੀਂ ਜਾਣੀ,
ਮਹਾਰਾਜ ਤੇਰੀ ਗਤੀ ਕਿਹਨੂੰ ਪ੍ਰਾਪਤ ਹੋਣੀ, ਅਵਗਤ ਬੇਗਤ ਕੌਣ ਹੋਵੇਗਾ? ਇਸ ਗੱਲ ਨੂੰ ਨਿਖਿਤ ਕਰਮਾਂ ਨੂੰ ਕਰਨ ਵਾਲੇ ਤਾਂ ਬੇਗਤ ਨੂੰ ਪ੍ਰਾਪਤ ਹੋਣਗੇ, ਅਤੇ ਨਿਸ਼ਕਾਮ ਕਰਮਾਂ ਨੂੰ ਕਰਨ ਵਾਲੇ ਗਤੀ ਨੂੰ ਪ੍ਰਾਪਤ ਹੋਣਗੇ। ਇਹ ਨਹੀਂ ਅਗਿਆਤ ਪੁਰਖ ਅਗਿਆਨੀ ਜਾਣਦੇ।
ਅਣਜਾਣਤ ਨਾਮ ਬਖਾਣੀਏ,
ਅਣਜਾਣਤ ਜਾਣੇ ਤੋਂ ਬਿਨਾਂ ਅਗਿਣਤ ਤੇਰੇ ਨਾਮ ਹੈ ਸੱਚੇ ਪਾਤਸ਼ਾਹ। ਕੋਈ ਵਿਸ਼ਨੂੰ ਸੰਸਰ ਨਾਵਾਂ ਪੜਦਾ ਹੈ, ਇਸ ਪ੍ਰਕਾਰ ਤੇਰੇ ਨਾਵਾਂ ਦਾ ਕਥਨ ਕਰਦੇ ਹਨ, ਅਣਗਿਣਤ ਹੀ ਤੇਰੇ ਨਾਮ ਹੈ।
ਨਾਨਕ ਬੇਚਾਰਾ ਕਿਆ ਕਹੇ,
ਸਤਿਗੁਰੂ ਜੀ ਕਹਿੰਦੇ ਨੇ ਅਸੀਂ ਵਿਚਾਰ ਕਰਕੇ ਗਰੀਬੀ ਨਾਲ ਕਹਿੰਦੇ ਹਾਂ, ਕੀ ਦੱਸੀਏ ਸੱਚੇ ਪਾਤਸ਼ਾਹ, ਕਥਨ ਕਰੀਏ ਆਪਦੇ ਸਰੂਪ ਨੂੰ।
ਸਭ ਲੋਕ ਸਲਾਹੇ ਇੱਕ ਸਹਿ,
ਕੋਈ ਸਹਿ ਹੈ ਤੂੰ ਮਹਾਰਾਜ, ਸਾਰੇ ਲੋਕ ਇੱਕ ਸਹਿ ਇੱਕ ਦੇ ਤਾਈ ਤੈਨੂੰ ਸਲਾਉਂਦੇ ਹੈ, ਚਾਹੇ ਕੋਈ ਆਕਾਰ ਕਰਕੇ ਮੰਨੀ ਬੈਠੇ ਹਨ।
ਫਿਰ ਨਾਨਕ ਲੋਕਾ ਪਾਵੈ,
ਸਾਡੇ ਅੰਦਰ ਤਾਂ ਏਡੀ ਗਰੀਬੀ ਆ, ਇਹ ਮਹਾਰਾਜ ਲੋਕਾਂ ਦੇ ਜਿੱਥੇ ਚਰਨ ਹਨ ਉੱਥੇ ਅਸੀਂ ਆਪਣਾ ਸੀਸ ਟਿਕਾਉਣੇ ਹਾਂ।
ਬਲਿਹਾਰੀ ਜਾਓ ਜੇਤੇ ਤੇਰੇ,
ਜਿੰਨੇ ਮਹਾਰਾਜ ਸੰਸਾਰ ਚ ਤੇਰੇ ਨਾਮ ਆ ਉਹਨਾਂ ਸਾਰਿਆਂ ਤੋਂ ਬਲਿਹਾਰ ਜਾਂਦੇ ਹੈ। ਅਸੀਂ ਨਾਮਾਂ ਦੇ ਜਿਹੜੇ ਹਨ, ਨਾਮਾਂ ਦੇ ਨਿਸਰਧਕ ਨਹੀਂ ਹਾਂ, ਨਾਮ ਸਾਰੇ ਪਰਮੇਸ਼ਰ ਨੂੰ ਨਮਸਕਾਰ ਹੈ, ਅਤੇ ਜਿੰਨੇ ਪਰਮੇਸ਼ਰ ਦੇ ਨਾਮ ਆ ਸਾਰਿਆਂ ਤੋਂ ਬਲਿਹਾਰ ਜਾਈਏ। ਅਸਤੋਤਰ ਰੂਪ ਕਰਕੇ ਸਾਰੇ ਨਾਮ ਮੰਨਦੇ ਹੈ, ਪਰ ਅੰਮ੍ਰਿਤ ਦੇ ਨਾਲ ਜਿਹੜਾ ਮਿਲਿਆ ਜਪਣ ਵਾਲਾ ਉਹ ਸਮਝਦੇ ਹਾਂ ਸੱਚੇ ਪਾਤਸ਼ਾਹ ਦਾ ਨਾਮ। ਇਸ ਪ੍ਰਕਾਰ ਫਰਮਾਉਂਦੇ ਹਨ,
ਸਿਰ ਨਾਨਕ ਲੋਕਾ ਭਾਵ ਹੈ,
ਇਹ ਸੱਚੇ ਪਾਤਸ਼ਾਹ ਜੀ ਸਿਰ ਨਾਨਕ ਲੋਕਾ ਭਾਵ ਹੈ, ਵਿਰਾਟ ਰੂਪ ਦਾ ਜਿਹੜਾ ਬ੍ਰਹਮ ਲੋਕ ਹੈ ਸੀਸ ਹੈ, ਅਤੇ ਪਤਾਲ ਜਿਹੜੇ ਆ ਲੋਕ ਇਹ ਮੱਧ ਲੋਕ ਹੈ ਜਿਹੜਾ ਮਾਤ ਲੋਕ ਹੈ, ਤੇ ਭਾਵ ਹੈ ਜਿਹੜੇ ਪਤਾਲ ਲੋਕ ਹੈ ਤੇਰੇ ਚਰਨ ਹਨ ਵਿਰਾਟ ਰੂਪ ਦੇ।
ਬਲਿਹਾਰੀ ਜਾਓ ਜੇਤੇ ਤੇਰੇ ਨਾਮ,
ਇਹ ਮਾਰਾ ਬਲਿਹਾਰ ਜਾਵਾਂ ਜਿੰਨੇ ਤੇਰੇ ਨਾਮ ਜਪਦੇ ਹੈ, ਜਿਤਨੇ ਤੇਰੇ ਨਾਮ ਹੈ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਈਏ ਸਦਾ ਸਦਾ, ਆਪ ਬੇਅੰਤ ਹੈ ਇਹ ਪਰਮੇਸ਼ਵਰ।
ਸਿਰ ਨਾਨਕ ਲੋਕਾ ਭਾਵ ਹੈ, ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ।
ਵਾਹਿਗੁਰੂ ਜੀ ਕਾ ਖਾਲਸਾ।
ਬਸੰਤ ਮਹੱਲਾ ਪਹਿਲਾ, ਸੋਨੇ ਕਾ ਚੌਕਾ ਕੰਚਨ ਦਵਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਦੋਂ ਸਾਰੇ ਸੰਸਾਰ ਨੂੰ ਤਾਰ ਕੇ ਰਾਵੀ ਦੇ ਕਿਨਾਰੇ ਤੇ ਕਰਤਾਰਪੁਰ ਸਾਹਿਬ ਵਸਾਇਆ, ਇੱਥੇ ਗੁਰੂ ਸਾਹਿਬ ਜੀ ਨਿਵਾਸ ਕਰਿਆ ਕਰਦੇ, ਖੇਤੀ ਕਰਾ ਕੇ ਸਿੱਖਾਂ ਦੇ ਪਾਸੋਂ ਲੰਗਰ ਮਹਾਰਾਜ ਸਾਹਿਬ ਚਲਾਉਂਦੇ ਤੇ ਇਹਦੀ ਪੂਜਾ ਨਾ ਅੰਗੀਕਾਰ ਕਰਿਆ ਕਰਦੇ। ਇਸ ਪ੍ਰਕਾਰ ਗਰੀਬ ਨਿਵਾਜ ਜੀ 7 ਸਾਲ ਕਰਤਾਰਪੁਰ ਸਾਹਿਬ ਦੇ ਵਿੱਚ ਲੰਗਰ ਚਲਾਇਆ। ਇੱਥੇ ਹੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਆਏ ਸਨ, ਅਤੇ ਬੇਅੰਤ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਸਨ। ਦੇਸਾਂ ਦਸਾਂਤਰਾਂ ਦੀਆਂ ਸੰਗਤਾਂ ਸਤਿਗੁਰੂ ਜੀ ਇਕੱਠਾ ਬਰਾਜਦੇ ਕਰਕੇ ਦਰਸ਼ਨਾਂ ਨੂੰ ਆਇਆ ਕਰਦੀਆਂ। ਬਹੁਤ ਭੀੜ ਰਹਿੰਦੀ ਸੰਗਤ ਦੀ, ਲੰਗਰ ਬੜਾ ਭਾਰੀ ਗੁਰੂ ਸਾਹਿਬ ਜੀ ਚਲਾਉਂਦੇ। ਉਸ ਵਕਤ ਸਾਧ ਸੰਗਤ ਜੀ ਇੱਕ ਬ੍ਰਾਹਮਣ ਸੀ ਕਰਮਕਾਂਡੀ ਜੋ ਆਪਣੇ ਹੱਥੀਂ ਰੋਟੀ ਪਕਾ ਕੇ ਖਾਣ ਵਾਲਾ ਇਹ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਸਾਹਿਬ ਵਿੱਚ ਆਇਆ। ਕਰਤਾਰਪੁਰ ਸਾਹਿਬ ਵਿੱਚ ਆ ਕੇ ਗੁਰੂ ਮਹਾਰਾਜ ਨੇ ਕਿਹਾ ਲੰਗਰ ਭਾਈ ਤਿਆਰ ਹੈ, ਤੈਨੂੰ ਭੁੱਖ ਹੈ ਤਾਂ ਪ੍ਰਸ਼ਾਦਾ ਛਕ ਲਾ। ਇਉਂ ਬਚਨ ਕਹਿਣ ਤੋਂ ਮਹਾਰਾਜ ਸਾਦਗੀ ਨਾਲ ਜਦੋਂ ਬਚਨ ਕਹੇ, ਕਹਿਣ ਲੱਗਾ ਮਹਾਰਾਜ ਇਉਂ ਤਾਂ ਨਹੀਂ ਮੈਂ ਰਸੋਈ ਛਕ ਸਕਦਾ, ਇੱਥੇ ਸਿੱਖ ਸੰਗਤਾਂ ਜਿਹੜੀਆਂ ਹੈ ਜਾਤ ਪਾਤ ਦਾ ਕੋਈ ਲਿਹਾਜ਼ ਨਹੀਂ, ਸਭ ਲੰਗਰ ਬਣਾਉਂਦੇ ਹੈ, ਜੇ ਆਗਿਆ ਆਪਦੀ ਹੈ ਲੰਗਰ ਦੀ ਤਾਂ ਮੈਂ ਸੋਮ ਪਾਕੀ ਹਾਂ, ਆਪਣੀ ਹੱਥੀਂ ਰਸੋਈ ਪਕਾ ਕੇ ਖਾਵਾਂਗਾ, ਮੈਨੂੰ ਰਸ ਮਿਲ ਜਾਵੇ। ਹਜ਼ੂਰ ਨੂੰ ਲਾਂਗਰੀ ਨੂੰ ਕਹਿ ਕੇ ਉਸੇ ਵੇਲੇ ਇਸ ਬ੍ਰਾਹਮਣ ਦੇ ਤਾਈਂ ਰਸ ਦਵਾ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਰਸ ਲੈ ਕੇ ਸਤਿਗੁਰਾਂ ਦੇ ਪਾਸੋਂ ਇਹ ਜਿਸ ਵਕਤ ਦਰਿਆ ਦੇ ਕਿਨਾਰਾ ਨਾਲ ਹੀ ਇਹਨਾਂ ਵਗਦਾ ਰਾਵੀ, ਉਹ ਦਰਿਆ ਦੇ ਕਿਨਾਰੇ ਤੇ ਜਾ ਕੇ ਚੁੱਲ੍ਹਾ ਬਣਾਉਣ ਵਾਸਤੇ ਥਾਂ ਪੱਟਿਆ, ਉੱਥੇ ਹੱਡੀਆਂ ਨਿਕਲੀਆਂ ਹਰ ਸਮੇਂ ਦੀ। ਫਿਰ ਦੂਏ ਥਾਂ ਜਾ ਕੇ ਚੁੱਲ੍ਹਾ ਪੱਟਿਆ, ਫਿਰ ਹੱਡੀਆਂ ਨਿਕਲੀਆਂ। ਇਸੇ ਪ੍ਰਕਾਰ ਸਾਰੀ ਦਿਹਾੜੀ ਜਿੱਥੇ ਵੀ ਪੱਟੇ ਉੱਥੋਂ ਹੱਡੀਆਂ ਹੀ ਨਿਕਲਣ। ਵੇਖ ਕੇ ਹੈਰਾਨ ਹੋ ਗਿਆ, ਬਹੁਤ ਘਾਬਰ ਗਿਆ, ਕਹਿੰਦਾ ਮੈਂ ਤਾਂ ਮਾੜੀ ਗੱਲ ਕੀਤੀ ਏ, ਜਿਹੜਾ ਗੁਰੂ ਸਾਹਿਬ ਦਾ ਬਚਨ ਮੰਨ ਕੇ ਲੰਗਰ ਨਹੀਂ ਛਕਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਆਪਦੇ ਲੰਗਰ ਚੋਂ ਹੀ ਪ੍ਰਸ਼ਾਦ ਛਕਾਓ। ਮਹਾਰਾਜ ਕਹਿੰਦੇ ਬ੍ਰਾਹਮਣ ਉਹ ਬੇੜਾ ਵੀਤ ਗਿਆ, ਹੁਣ ਵਾਹਿਗੁਰੂ ਕਹਿ ਕੇ ਚੌਂਕਾ ਸੁੱਚਾ ਸਮਝ ਲੈ, ਰਸੋਈ ਬਣਾ ਲੈ। ਮਹਾਰਾਜ ਦਾ ਬਚਨ ਮੰਨ ਕੇ ਇਸ ਨੇ ਭੋਜਨ ਤਿਆਰ ਕਰ ਲਿਆ, ਛੱਕ ਕੇ ਜੋ ਰੱਜ ਕੇ ਮਹਾਰਾਜ ਦੇ ਪਾਸ ਆਇਆ ਤ੍ਰਿਪਤ ਹੋ ਕੇ। ਉਸ ਵੇਲੇ ਸ਼ਬਦ ਗੁਰੂ ਸਾਹਿਬ ਜੀ ਨੇ ਉਸ ਦੇ ਪ੍ਰਥਾਏ ਇਹ ਪਵਿੱਤਰ ਉਪਦੇਸ਼ ਦਿੱਤਾ ਹੈ।
ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚੌਕਾ ਕੰਚਨ ਕੁਆਰ।
ਹਜ਼ੂਰ ਕਹਿੰਦੇ ਹੇ ਪੰਡਿਤ ਜੀ, ਜੇ ਆਦਮੀ ਐਡਾ ਕੋਈ ਸੰਜਮੀ ਹੋਵੇ, ਸੋਇਨਾ ਸਾਰੀਆਂ ਧਾਤਾਂ ਚੋਂ ਪਵਿੱਤਰ ਮੰਨਿਆ ਹੋਇਆ ਹੈ, ਸੋਇਨੇ ਦਾ ਹੀ ਚੌਂਕਾ ਉਸਦੇ ਪਾਸ ਹੋਵੇ, ਚੌਂਕਿਆ ਦੇਣ ਦੇ ਸਾਂ ਸੋਇਨੇ ਦਾ ਹੀ ਪੱਤਰਾ ਹੋਵੇ, ਉਹ ਚੌਂਕਾ ਬਣਾ ਲਵੇ ਉਸਦਾ।
ਕੰਚਨ ਕੁਆਰ
ਅਤੇ ਕੰਚਨ ਸੋਇਨੇ ਦੇ ਕੁਆਰ ਪਾਤਰ ਹੋਣ, ਸਾਰੇ ਭਾਂਡੇ ਜਿੰਨੇ ਹੈ ਸੋਇਨਾ ਪਵਿੱਤਰ ਮੰਨਿਆ, ਸੋਇਨੇ ਦੇ ਭਾਂਡੇ ਉਸ ਪਾਸ ਹੋਣ ਸਾਰੇ ਜਿੰਨੇ ਰਸੋਈ ਦੀ ਬਣਾਉਣ ਵਾਲੇ ਹਨ।
ਰੁਪੇ ਕੀ ਆਕਾਰਾ ਬਹੁਤ ਵਿਸਥਾਰ,
ਫਿਰ ਰੁਪੇ ਚਾਂਦੀ ਦੀਆਂ ਲਖੀਰਾਂ ਹੋਣ ਉਲਾਲੇ ਬਹੁਤ ਵਿਸਥਾਰ ਵਾਲੇ, ਜਿੱਥੋਂ ਤੱਕ ਕਰਮ ਕਾਂਡੀ ਲੋਕ ਜੇ ਕਿਸੇ ਦਾ ਪਰਛਾਵਾਂ ਪੈ ਜੇ ਤਾਂ ਸਾਧ ਸੰਗਤ ਜੀ ਪਿੱਟਿਆ ਚੌਂਕਾ ਸਮਝਦੇ ਹੈ। ਸਿੰਘਾਂ ਨੂੰ ਨਹੀਂ ਸੀ ਪਤਾ, ਇੱਕ ਵਾਰੀ ਇਲਾਹਾਬਾਦ ਸਿੰਘ ਪ੍ਰਾਗਰਾਜ ਤੇ ਗਏ, ਉੱਥੇ ਨਿਰਮਲਿਆਂ ਦੇ ਥਾਂ ਚ ਬ੍ਰਾਹਮਣ ਲਾਂਗਰੀ ਲਾਏ ਹੋਏ ਸੀ, ਇਹ ਅੱਗ ਲੈਣ ਵਾਸਤੇ ਆਪਣਾ ਪ੍ਰਸ਼ਾਦਾ ਪਕਾਉਣ ਵਾਸਤੇ ਉਹਨਾਂ ਦੇ ਜਦੋਂ ਚੁੱਲ੍ਹੇ 'ਚ ਜਾ ਕੇ ਇਹਨਾਂ ਸਿੰਘਾਂ ਨੇ ਅੱਗ ਚੱਕ ਲਈ, ਉਹ ਤਾਂ ਛੂਤ ਛੂਤ ਕਰਕੇ ਭੱਜ ਗਏ। ਕਹਿਣ ਲੱਗੇ ਸਾਡਾ ਲੰਗਰ ਪਿੱਟਿਆ ਗਿਆ। ਜਿਸ ਵੇਲੇ ਭੱਜ ਗਏ ਉਹ ਸਾਧਾਂ ਨੂੰ ਵਿਚਾਰੇ ਨੂੰ ਫਿਕਰ ਪੈ ਗਿਆ, ਕਹਿੰਦੇ ਸਾਡੇ ਵਾਸਤੇ ਰੋਟੀ ਪਕਾਈ ਸੀ ਤੇ ਸਿੰਘੋ ਤੁਸੀਂ ਕੀ ਕੀਤਾ, ਇਹ ਵਿਚਾਰਿਆਂ ਦਾ ਖਾਣਾ ਸਾਰਾ ਇਸ ਵੇਲੇ ਵਿਗੜ ਗਿਆ। ਫਿਰ ਉਹਨਾਂ ਨੇ ਸਾਧਾਂ ਰਸਤ ਉਹਨਾਂ ਨੂੰ ਹੋਰ ਦਿੱਤੀ, ਉਹਨਾਂ ਨੇ ਆਪਣਾ ਭੋਜਨ ਬਣਾਇਆ। ਇਸ ਪ੍ਰਕਾਰ ਸਾਧ ਸਿੰਘ ਜੀ ਇਹ ਕਰਮ ਕਾਂਡੀ ਜਿਹੜੇ ਹੈ ਛੂਤ ਛਾਤ ਬਾਹਲੀ ਕਰਦੇ ਹੁੰਦੇ ਹਨ। ਸੋ
ਰੁਪੇ ਕੀ ਆਕਾਰਾ ਬਹੁਤ ਵਿਸਥਾਰ,
ਜੇ ਪਰਛਾਵਾਂ ਪੈ ਜੇ ਤਾਂ ਵੀ ਕਹਿੰਦੇ ਪਿੱਟਿਆ ਗਿਆ ਚੌਂਕਾ। ਰੁਪਏ ਚਾਂਦੀ ਦੀਆਂ ਬੜੀਆਂ ਵਿਸਥਾਰ ਵਾਲੀਆਂ ਕਾਰਾਂ ਕੱਢੀਆਂ ਹੋਣ, ਚਾਂਦੀ ਦੀਆਂ ਬਣਾਈਆਂ ਹੋਣ ਵੱਟਾਂ ਜਿਹੜੀਆਂ, ਜਿਹਨਾਂ ਦੇ ਅੰਦਰ ਕੋਈ ਚੌਂਕੇ ਦੇ ਨਾ ਆਵੇ।
ਗੰਗਾ
ਲਖੀਰਾਂ ਦੇ ਥਾਂ ਕਾਰ ਹੁੰਦੀ ਹੈ।
ਗੰਗਾ ਕਾ ਉਦਕ ਕਰੰਤੇ ਕੀ ਆ,
ਫੇਰ ਭਾਈ ਉਹ ਸੋਨੇ ਦੇ ਸਾਰੇ ਭਾਂਡੇ ਹੋਣ, ਸੋਨੇ ਦਾ ਹੀ ਚੌਂਕਾ ਹੋਵੇ ਤੇ ਚਾਂਦੀ ਦੀਆਂ ਉਲਾਰੇ ਕਾਰਾਂ ਕੱਢੀਆਂ ਹੋਣ ਵਿਸਤਾਰ ਪੂਰਵਕ ਦੂਰ ਤੱਕ, ਜਿੱਥੋਂ ਕਿਸੇ ਦਾ ਪਰਛਾਵਾਂ ਨਾ ਪਵੇ, ਤੇ ਫਿਰ ਗੰਗਾ ਦਾ ਪਾਣੀ ਹੋਵੇ ਜੋ ਵਿਸ਼ਨੂੰ ਭਗਵਾਨ ਦੇ ਚਰਨਾਂ ਦਾ ਜਲ ਪਵਿੱਤਰ ਮੰਨਿਆ ਗਿਆ ਹੈ ਗੰਗਾ।
ਕਰੰਤੇ ਕੀ ਆਗ
ਅਤੇ ਕਰੰਤੇ ਸਾਧ ਸੰਗਤ ਜੀ ਘਰ ਹੱਥ ਦੇ ਉੱਤੇ ਰੱਖ ਕੇ ਹੱਥ ਮਾਰ ਕੇ ਚਮਕ ਪੱਥਰ ਦੇ ਵਿੱਚੋਂ ਅੱਗ ਕੱਢਣੀ, ਜਿਹੜੀ ਉਹ ਪੱਥਰ ਦੀ ਅੱਗ ਹੋਵੇ, ਆ ਅੰਗਰੇਜ਼ੀ ਅੱਗ ਜਿਹੜੀ ਜੂਠੀ ਨਾ ਹੋਵੇ ਮਸਾਲੇ ਦੀ। ਕਹਿੰਦੇ ਕਰੰਤੇ ਕੀ ਅੱਗ ਚਮਕ ਪੱਥਰ ਦੇ ਵਿੱਚੋਂ ਅੱਗ ਕੱਢੀ ਹੋਈ ਹੋਵੇ, ਅਤੇ ਕਰੰਤੇ ਨਾ ਜੱਗ ਦਾ ਵੀ ਹੈ, ਪੰਡਿਤ ਤਾਰਾ ਸਿੰਘ ਜੀ ਨੇ ਗ੍ਰਾਰਥ ਕੋਸ਼ ਵਿੱਚ ਜੱਗ ਦਾ ਨਾਂ ਲਿਖਿਆ ਹੈ। ਕਹਿੰਦੇ ਕਰੰਤੇ ਕਰ ਜੋ ਕਰਨ ਵਾਲੇ ਹੈ ਜੱਗ, ਜੱਗ ਕਰਨ ਵਾਲਿਆਂ ਹੋਤਰੀਆਂ ਦੀ ਅੱਗ ਸਾਂਭ ਕੇ ਰੱਖੀ ਹੁੰਦੀ ਹੈ, ਉਹਨੂੰ ਪਵਿੱਤਰ ਸਮਝ ਕੇ ਰਸੋਈ ਚ ਉਹਨੂੰ ਵਰਤਦੇ ਆ। ਇਸ ਕਰਕੇ ਕਰੰਤੇ ਜੱਗ ਦੀ ਅੱਗ ਹੋਵੇ ਅਤੇ ਕਰੰਤੇ ਨੌ ਸਾਲ ਸੰਗਈ ਅਰਣੀ ਇੱਕ ਧਰ ਲੱਕੜੀ ਹੁੰਦੀ ਹੈ, ਉਹ ਲੱਕੜੀ ਦੇ ਵਿੱਚ ਛੇਕ ਕੱਢਿਆ ਹੁੰਦਾ ਹੈ, ਉਹਦੇ ਬੀਜਦੀ ਦੂਸਰੀ ਲੱਕੜੀ ਨੂੰ ਖਿੱਚੀਏ ਤੇ ਉਹਦੇ ਵਿੱਚੋਂ ਅਰਣੀ ਚੋਂ ਅੱਗ ਬਾਂਸ ਦੀਆਂ ਟੋਰੀਆਂ ਚੋਂ ਨਿਕਲ ਆਉਂਦੀ ਹੈ, ਉਸ ਨਾਲ ਮਚਾ ਕੇ ਰਸੋਈ ਕਰਦੇ ਹੈ। ਇਉਂ ਕਰੰਤੇ ਜੱਗ ਦੀ ਅੱਗ ਹੋਵੇ, ਕਰੰਤੇ ਅਰਣੀ ਲੱਕੜੀਆਂ ਦੀ ਅੱਗ ਹੋਵੇ ਅਤੇ ਕਰੰਤੇ ਚਮਕ ਪੱਥਰ ਚੋਂ ਅੱਗ ਕੱਢੀ ਹੋਵੇ। ਇਹੋ ਜਿਹਾ ਕੋਈ ਆਪਣੇ ਆਪ ਨੂੰ ਸੋਧੀ ਕਹਾਉਣ ਵਾਲਾ ਹੋਵੇ,
ਗਰੜਾ ਖਾਣਾ ਦੁੱਧ ਸਿਉਂਗਾੜ,
ਫਿਰ ਗਰੜਾ ਨਿਹੰਗ ਸਿੰਘ ਤਾਂ ਚੌਲਾਂ ਨੂੰ ਕਹਿੰਦੇ, ਪਰ ਗਰੜਾ ਖਾਸ ਇੱਕ ਜਾਤੀ ਦੇ ਚੌਲ ਹੈ ਚੰਗੇ, ਜਿਹੜੇ ਬਹੁਤ ਚਿੱਟੇ ਤੇ ਸਾਫ ਲੰਮੇਰੇ ਹੁੰਦੇ ਹੈ, ਉਹਨਾਂ ਗਰੜਾ ਲੰਮੇ ਚੌਲਾਂ ਦੇ ਤਾਂ ਖਾਣਾ ਕਰੇ, ਖੁਰਾਕ ਉਹਦੀ ਹੋਵੇ, ਦੁੱਧ ਦੇ ਨਾਲ ਗਾੜ ਮਿਲਾ ਮਿਲਾ ਕੇ ਉਸਨੂੰ ਪੀ ਖਾਵੇ, ਖੀਰ ਬਣਾ ਕੇ।
ਰੇ ਮਨ ਲੇਖਾ ਕਬੂ ਨਾ ਪਾਏ,
ਹਜ਼ੂਰ ਕਹਿੰਦੇ ਇੰਨੇ ਸਾਧਨ ਕਰ ਲਵੇ ਰੇ ਭਾਈ, ਆਪਣੇ ਮਨ ਦੇ ਵਿੱਚ ਨਿਸ਼ਚੇ ਕਰਕੇ ਵੇਖ ਲਓ, ਉਹ ਵਾਹਿਗੁਰੂ ਦੇ ਦਰ ਚ ਲੇਖੇ ਪ੍ਰਵਾਨ ਨਹੀਂ ਪੈਂਦੇ। ਜਿਸ ਪ੍ਰਕਾਰ ਸਿੰਘ ਕਹਿੰਦੇ ਨੇ ਮਹਾਰਾਜ ਲੇਖੇ ਲਾਉਣੀ ਇਹਨਾਂ ਦੀ ਸੇਵਾ ਪ੍ਰਵਾਨਗੀ ਦਾ ਨਾਮ ਹੈ, ਉਹ ਮਹਾਰਾਜ ਦਰ ਚ ਪ੍ਰਵਾਨ ਨਹੀਂ ਪੈਂਦੇ। ਇੰਨੇ ਕੰਮ ਵੀ ਕੋਈ ਕਰ ਲਵੇ, ਐਡਾ ਵੀ ਕੋਈ ਸੋਧੀ ਹੋ ਜਾਵੇ, ਫੇਰ ਵੀ ਮਹਾਰਾਜ ਦਰ ਚੋਂ ਪ੍ਰਵਾਨ ਨਹੀਂ ਪੈ ਸਕਦਾ।
ਜਾਮ ਨਾ ਪੀਜੇ,
ਜਾਮ ਜਿਤਨਾ ਚਿਰ ਨਹੀਂ ਭਿੱਜਦਾ ਮਨ ਸੱਚੇ ਨਾਮ ਵਿੱਚ, ਜਿੰਨਾ ਚਿਰ ਸੱਚੇ ਨਾਮ ਚ ਮਨ ਨਹੀਂ ਨਾ ਮੰਨਿਆ, ਪੂਰਾ ਢਹਿਆ ਨਹੀਂ ਸੱਚੇ ਨਾਮ ਵਿੱਚ, ਉਹਨਾਂ ਚਿਰ ਐਡਾ ਸੋਧੀ ਹੋ ਜੇ ਸੋਨੇ ਦੇ ਭਾਂਡੇ ਚਾਂਦੀ ਦੀਆਂ ਕਾਰਾਂ ਹੋਣ, ਗੰਗਾ ਦਾ ਪਾਣੀ ਹੋਵੇ ਅਤੇ ਜੱਗ ਦੀ ਅੱਗ ਹੋਵੇ, ਏਡਾ ਵੱਡਾ ਸੋਧੀ ਹੋਵੇ ਆਪਣੇ ਆਪ ਨੂੰ ਕਹਾਉਣ ਵਾਲਾ ਸਵੈ ਭਾਕੀ, ਤੇ ਚੌਲਾਂ ਨੂੰ ਦੁੱਧ ਨਾਲ ਰਲਾ ਕੇ ਖਾਣ ਵਾਲਾ ਹੋਵੇ, ਉਹਦੀ ਰਸੋਈ ਖਾਧੀ ਹੋਈ ਵੀ ਏਡੀ ਲੇਖੇ ਚ ਨੀ, ਪ੍ਰਵਾਨ ਚ ਨੀ, ਜੇਕਰ ਕੇ ਵਾਹਿਗੁਰੂ ਦੇ ਨਾਮ ਚ ਚਿੱਤ ਨਹੀਂ ਭਿੱਜਿਆ ਮੰਨਿਆ। ਜਦੋਂ ਮਹਾਰਾਜ ਦੇ ਨਾਮ ਚ ਭਿੱਜ ਜਾਏਗਾ ਉਸ ਵੇਲੇ ਸਭ ਕੁਝ ਪ੍ਰਵਾਨ ਹੋਵੇਗਾ। ਫਿਰ ਵਿਦਵਾਨ ਹੋਵੇ, ਕਿਤੇ ਐਵੇਂ ਅਨਪੜ੍ਹੀ ਨਾ ਹੋਵੇ ਵੀ ਸੋਮ ਪਾਕੀ ਬਣ ਗਿਆ, ਰਸੋਈ ਆਪਦੀ ਬਣਾ ਕੇ ਖਾਂਦਾ। ਦਸ ਤੇ ਅੱਠ ਅਠਾਰਾਂ ਪੁਰਾਣ ਵਿਆਸ ਜੀ ਦੇ ਜਿਹੜੇ ਉਚਾਰਨ ਕੀਤੇ ਹੈ ਉਹ ਲਿਖ ਕੇ ਕੋਲੇ ਪਾਸ ਰੱਖੇ ਹੋਏ ਹੋਣ, ਜਿਨ੍ਹਾਂ ਚ ਬ੍ਰਹਿਮੰਡ ਪ੍ਰਮਾਣ ਚ ਤਾਂ ਪ੍ਰਾਣ ਚ ਤਾਂ ਬ੍ਰਹਿਮੰਡ ਦੀ ਕਥਾ ਹੈ, ਬ੍ਰਹਿਮੰਡ ਬੈਵਰਤ ਪ੍ਰਾਣ ਦੇ ਵਿੱਚ ਹਿਰਨ ਗਰਭ ਦੀ ਕਥਾ ਹੈ, ਇਸੇ ਪ੍ਰਕਾਰ ਬ੍ਰਹਮ ਪ੍ਰਾਣ ਚ ਬ੍ਰਹਮਾ ਜੀ ਦੀ ਕਥਾ ਹੈ, ਬਾਵਨ ਪ੍ਰਾਣ ਚ ਬਾਵਨ ਦੀ ਕਥਾ ਹੈ, ਵਿਸ਼ਨੂੰ ਪ੍ਰਾਣ ਚ ਵਿਸ਼ਨੂੰ ਦੀ ਕਥਾ ਹੈ, ਸ਼ਿਵ ਪ੍ਰਾਣ ਸ਼ਿਵ ਜੀ ਦੀ ਕਥਾ ਹੈ ਅਤੇ ਦੇਵੀ ਪ੍ਰਾਣ ਭਾਗਵਤੀ ਵਿੱਚ ਦੇਵੀ ਦੀ ਕਥਾ ਹੈ, ਇਹ ਪਿਆਰ ਕੇ ਪ੍ਰਾਣ ਹਨ। ਦਸ ਅੱਠ
ਲਿਖੇ ਹੋਵੇ,
ਦਸ ਤੇ ਅੱਠ ਅਠਾਰਾਂ ਪ੍ਰਾਣ ਲਿਖੇ ਹੋਏ ਪਾਸ ਹੋਣ, ਭਾਗਵਤ ਪ੍ਰਾਣ ਹੈ ਜਿਵੇਂ
ਚਾਰੇ ਵੇਦ ਮੁਖਾਗਰ
ਪਾਠ, ਚਾਰੇ ਵੇਦ ਉਹਦੇ ਮੁਖ ਦੇ ਅੰਦਰੋਂ ਕੰਠੋਂ ਪਾਠ ਕਰਨ ਜਾਣਦਾ ਹੋਵੇ, ਪੱਤਰੇ ਰੱਖਣ ਦੀ ਲੋੜ ਨਾ ਹੋਵੇ, ਇੰਨਾ ਉਹਦੀ ਕੰਠ ਸ਼ਕਤੀ ਹੋਵੇ, ਕੰਠ ਦੇ ਅੱਗਰੋਂ ਮੁੱਖ ਦੇ ਅੱਗੋਂ ਹੀ ਪੱਤਰੇ ਤੋਂ ਬਗੈਰ ਪਾਠ ਕਰ ਸਕਦਾ ਹੋਵੇ,
ਗੁਰਬੀ ਨਾਵੇ ਵਰਨਾ ਕੀ ਦਾਤ।
ਇਹਦੇ ਤੇ ਮੈਂ ਕਾਲਖ ਨੇ ਸ਼ੰਕਾ ਕੀਤੀ ਸੀ ਕਿ ਮੁਖਾਗਰ ਦਾ ਕੀ ਮਤਲਬ ਹੈ, ਮੁੱਖ ਦੇ ਅੱਗੋਂ ਹੀ ਸਾਰਿਆਂ ਨੂੰ ਬੋਲਣਾ ਹੈ। ਉਸ ਵੇਲੇ ਸੰਤ ਸਿੰਘ ਜਾਨੀ ਨੇ ਇਹਦੇ ਉੱਤੇ ਚੰਦਾ ਸਿੰਘ ਜਾਨੀ ਟੀਕਾ ਕਰਦਿਆਂ ਕਿਹਾ ਸੀ ਮੁਖਾਗਰ ਕੰਠ ਦਾ ਨਾਮ ਹੈ। ਇਸ ਪ੍ਰਕਾਰ ਸਾਧ ਸੰਗਤ ਜੀ
ਚਾਰੇ ਵੇਦ ਮੁਖਾਗਰ ਪਾਠ,
ਚਾਰੇ ਵੇਦਨ ਮੁਖਾਗਰ ਕੰਠੋਂ ਪਾਠ ਕਰ ਸਕੇ,
ਪੁਰਬੀ ਨਾਵੇ ਵਰਨਾ ਕੀ ਦਾਤ।
ਅਤੇ ਪੁਰਬੀਆਂ ਜਿਹੜੀਆਂ ਕੁੰਭੀਆਂ ਅਤੇ ਕੁੰਭੀਆਂ ਆਦਿਕ ਲੱਗਦੀਆਂ ਹੈ, ਕੁੰਭ 12 ਸਾਲ ਬਾਅਦ ਲੱਗਦਾ ਹੈ, ਕੁੰਭੀਆਂ 6-6 ਸਾਲ ਬਾਅਦ ਲੱਗਦੀਆਂ ਹਨ, ਇਸ ਪ੍ਰਕਾਰ ਉਹ ਪੁਰਬੀਆਂ ਜਿਹੜੀਆਂ ਹਨ, ਪੁੰਨਿਆਂ ਦੀ ਪੁਰਬੀ, ਮੱਸਿਆ ਦੀ ਪੁਰਬੀ, ਇਸੇ ਪ੍ਰਕਾਰ ਸੰਗਰਾਂਦ ਆਦਿਕ ਪੁਰਬੀਆਂ ਜਿੰਨੀਆਂ ਹਨ, ਉਹਨਾਂ ਪੁਰਬੀਆਂ ਤੇ ਜਾ ਕੇ ਤੀਰਥਾਂ ਤੇ ਇਸ਼ਨਾਨ ਕਰੇ, ਤੇ ਚੰਦਰ ਗ੍ਰਹਿਣ ਲੱਗਾ ਹੋਵੇ ਤਾਂ ਚੰਦਰਮਾ ਦੇ ਗ੍ਰਹਿਣ ਲੱਗੇ ਤੋਂ ਵਰਨ ਚਿੱਟੇ ਰੰਗ ਦਾ ਦਾਨ ਦੇਣਾ ਹੈ, ਚਿੱਟੀ ਚੀਜ਼ ਦੁੱਧ ਕਪਾਹ ਇਹ ਚਿੱਟੀਆਂ ਚੀਜ਼ਾਂ ਦਾ ਦਾਨ ਕਰਨਾ ਚੰਦਰ ਗ੍ਰਹਿਣ ਲੱਗੇ ਤੋਂ, ਤੇ ਜਿਸ ਵੇਲੇ ਸੂਰਜ ਦਾ ਗ੍ਰਹਿਣ ਉਹ ਲਾਲ ਚੀਜ਼ ਦਾ ਦਾਨ ਕਰਨਾ ਹੈ, ਉਹ ਵਰਨਾ ਰੰਗਾਂ ਅਨੁਸਾਰ ਦਾਤ ਦੇਣਾ ਕਰੇ, ਤੇ ਵਰਨਾ ਸ਼ਰਮਾ ਦੇ ਅਨੁਸਾਰ ਬ੍ਰਾਹਮਣੇ ਤਾਈ ਦੁੱਧ ਆਦਿਕ ਦੇਣਾ ਕਰੇ, ਅਤੇ ਖੱਤਰੀ ਦੇ ਤਾਂ ਹੀ ਵਸਤਰ ਆਦਿਕ ਦੇਣਾ ਕਰੇ, ਬੈਸ ਦੇ ਤਾਂ ਹੀ ਅੰਨ ਆਦਿਕ ਦੇਣਾ ਕਰੇ, ਸ਼ੂਦਰ ਆਦਿਕਾਂ ਨੂੰ ਜਿਹੀ ਜਿਹੀ ਸੇਵਾ ਕਰੇ, ਮਜ਼ਦੂਰੀ ਦੇਵੇ, ਇਉਂ ਵਰਨਾ ਦੇ ਅਨੁਸਾਰ ਉਹ ਦਾਤਾਂ ਲਿਖੀਆਂ ਹੋਈਆਂ ਹਨਗੀਆਂ। ਵਰਨਾ ਸ਼ਰਮਾ ਦੇ ਅਨੁਸਾਰ ਇਉਂ ਦਾਤ ਦੇਣ ਵਾਲਾ, ਦਾਨ ਦੇਣ ਵਾਲਾ ਆਦਮੀ ਹੋਵੇ ਜੇ ਕਰਕੇ
ਵਰਤ ਨੇਮ ਕਰੇ ਦਿਨ ਰਾਤ,
ਫਿਰ ਉਹ ਵਰਤ ਰੱਖਣ ਵਾਲਾ ਹੋਵੇ, ਅਕਾਸ਼ੀ 24 ਵਰਤ ਰੱਖਣ ਵਾਲਾ ਹੋਵੇ। ਅਤੇ ਇਸੇ ਪ੍ਰਕਾਰ ਮੱਸਿਆ ਸੰਗਰਾਂਦ ਆਦਿਕਾਂ ਦੇ ਕਈ ਲੋਕ ਵਰਤ ਰੱਖਦੇ ਹੈ, ਦਸਵੀਂ ਦਾ ਵਰਤ ਰੱਖਦੇ ਹੈ, ਇਸੇ ਪ੍ਰਕਾਰ ਰਾਮਨੌਮੀ ਦਾ ਰੱਖਦੇ ਹੈ, ਕ੍ਰਿਸ਼ਨ ਅਸ਼ਟਮੀ ਦਾ ਰੱਖਦੇ ਹੈ, ਨਰਸਿੰਘ ਚੌਦਿਆਂ ਦਾ ਰੱਖਦੇ ਹੈ, ਬਾਵਨ ਦੁਆਸਤੀ ਦਾ ਰੱਖਦੇ ਹੈ। ਇਉਂ ਵਰਤ ਨੇਮ ਵਰਤ ਆਦਿਕਾਂ ਨੂੰ ਰੱਖਣ ਵਾਲਾ ਹੋਵੇ ਅੱਗੇ
ਦਿਨ ਰਾਤ
ਨੇਮ
ਵਰਤ
ਨੇਮ ਜਮ ਨੇਮ ਆਦਿਕ ਯੋਗ ਦੇ ਅੰਗ ਹੈ। ਇਹਨਾਂ ਨੂੰ ਨੇਮ ਦੇ ਨਾਲ ਦਸ ਨੇਮ ਹੈ, ਦਸ ਪ੍ਰਕਾਰ ਦਾ ਜਮ ਹੈ, ਉਹਨਾਂ ਤਾਂ ਰਾਤ ਦਿਨ ਕਰਨ ਵਾਲਾ ਹੋਵੇ।
ਕਾਜੀ ਮੁੱਲਾ ਹੋਵੇ ਤੇ
ਇਹ ਤਾਂ ਇਹੋ ਜਿਹਾ ਤਾਂ ਹਿੰਦੂ ਹੋਵੇ ਕਰਮਕਾਂਡੀ, ਅਥਵਾ ਮੁਸਲਮਾਨਾਂ ਚੋਂ ਕਾਜੀ ਹੋਵੇ, ਜਿਹੜਾ ਕਾਜੀ ਮੁਸਲਮਾਨਾਂ ਦੀ ਸ਼ਰ੍ਹਾਂ ਦਾ ਗਿਆਤਾ ਹੋਵੇ, ਇਹੋ ਜਿਹਾ ਕਾਜੀ ਭਾਵੇਂ ਹੋਵੇ ਕੋਈ। ਬਾਬਾ ਤੋਂ ਖੇਚੂ ਕਰ ਹੌਲੀ ਹੌਲੀ ਕਰਜੇ ਕਰ।
ਕਾਜੀ ਮੁੱਲਾ ਹੋਵੇ
ਕਹਿੰਦੇ ਕਾਜੀ ਜੇ ਹੋਵੇ ਸ਼ਰ੍ਹਾਂ ਦਾ, ਇਸ ਮੁਸਲਮਾਨ ਦੀ ਸ਼ਰ੍ਹਾਂ ਦੀ ਵਸਤਾ ਦਾ ਗਿਆਤਾ ਹੋਵੇ, ਮੁੱਲਾ ਮੁਲਾਣਾ ਹੋਵੇ ਮੁੰਡਿਆਂ ਨੂੰ ਪੜ੍ਹਾਉਣ ਵਾਲਾ ਮਕਸਦ ਵਿੱਚ,
ਸੇਖ
ਤੇ ਸੇਖ ਬਿਰਧ ਜਾਤੀ ਵਾਲਿਆਂ ਨੂੰ ਕਹਿੰਦੇ ਹਨ, ਆਪਣੇ ਆਪ ਨੂੰ ਸੇਖ ਬਿਰਧ ਜਾਤੀ ਵਾਲਾ ਹੋਵੇ।
ਜੋਗੀ ਜੰਗਮ ਭਗਵੇ ਭੇਸ,
ਅਥਵਾ ਜੋਗੀਆਂ ਚੋਂ ਕੰਨ ਪਾਟੇ ਨੂੰ ਗੋਰਖ ਮਾਤੇ ਆਸਰੇ ਵਾਲਾ ਹੋਵੇ, ਜੰਗਮ ਸ਼ਿਵਾਂ ਦੇ ਵਿਆਹ ਗਾਉਣ ਵਾਲਾ ਹੋਵੇ, ਚਾਹੇ ਕੋਈ ਚਿੱਟੇ ਵਸਤਰਾਂ ਵਾਲਾ ਹੋਵੇ, ਚਾਹੇ ਭਗਵੇ ਭੇਸ ਵਾਲਾ ਹੋਵੇ, ਅਥਵਾ ਕੋਈ ਗ੍ਰਿਸਤੀ ਹੋਵੇ, ਇਹ ਜਿੰਨੇ ਸਾਰੇ ਆ ਮਹਾਰਾਜ ਕਹਿੰਦੇ ਕਰਮਾਂ ਦੀ ਸੰਧ ਚ ਜੋੜ ਚ ਜੁੜੇ ਹੋਏ ਹੈ, ਕਰਮ ਕਾਂਡ ਚ ਸਾਰੇ ਫਸੇ ਹੋਏ ਹੈ ਜਿੰਨੇ ਹਨਗੇ, ਜਿੰਨਾ ਚਿਰ ਕਰਮਾਂ ਦੀ ਸੰਧੀ ਜੋੜ ਵਿੱਚ ਚਿੱਤ ਜੁੜਿਆ ਹੋਇਆ ਹੈ, ਉਹ ਬਿਨਾਂ ਵਾਹਿਗੁਰੂ ਦਾ ਸਰੂਪ ਸਮਝੇ ਤੋਂ ਬਗੈਰ, ਗੁਰਾਂ ਤੋਂ ਪੁੱਛੇ ਤੋਂ ਬਗੈਰ, ਨਾਮ ਨੂੰ ਕਮਾਏ ਤੋਂ ਬਗੈਰ, ਵਾਹਿਗੁਰੂ ਦੀ ਸਮਝ ਤੋਂ ਪਾਤੇ ਲੱਖ ਅਰਸ ਦੇ ਸਮਝੇ ਬੁੱਝੇ ਤੋਂ ਬਗੈਰ, ਖੜੀਅਸ ਲੈ ਜਾਣਗੇ ਬੰਨ ਕੇ ਜਮਦੂਤ ਉਹਨਾਂ ਨੂੰ, ਉਹ ਮੁਕਤ ਨਹੀਂ ਹੋ ਸਕਣਗੇ ਚਾਹੇ ਕੋਈ ਵੀ ਹੋਣ, ਖੜੀਅਸ ਖੜੇ ਜਾਣਗੇ, ਮਾਝੇ ਦੀ ਬੋਲੀ ਹੈ, ਇਸ ਪ੍ਰਕਾਰ ਲਿਜਾਏ ਜਾਣਗੇ ਬੰਨ ਕੇ ਔਗਣਾਂ ਦੇ ਜਿਹੜੇ ਪਾ ਪਾ ਕੇ ਉਹਨਾਂ ਦੇ ਤਾਂ।
ਜੇਤੇ ਜੀ ਲਿਖੀ ਸਰਕਾਰ,
ਜਿੰਨੇ ਜੀ ਜਨਤਨ ਸਾਰਿਆਂ ਦੇ ਉੱਤੇ ਸਿਰ ਤੇ ਮੱਥੇ ਤੇ ਕਾਰ ਲਿਖੀ ਹੈ ਕਿ ਪਰਮੇਸ਼ਰ ਦਾ ਸਿਮਰਨ ਕਰਕੇ ਮੁਕਤ ਹੋਣੀ ਹੈ, ਜਿਹੀ ਜੀ ਕੋਈ ਕਰਨੀ ਕਰਦਾ ਉਹੀ ਜੀ ਉਹਦੀ ਸਾਰ ਸੰਭਾਲ ਹੋਵੇਗੀ, ਬਿਨਾਂ ਕਰਨੀ ਤੋਂ ਨੀ ਕਿਸੇ ਨੂੰ ਕੁਝ ਪ੍ਰਾਪਤ ਹੋਣਾ, ਕਰਨੀ ਕੀਤੀ ਅਨੁਸਾਰ ਜਿਹੀ ਜੀ ਕਰਨੀ ਕਰੇਗਾ ਉਸ ਅਨੁਸਾਰ ਉਹਦੀ ਸੰਭਾਲ ਹੋਵੇਗੀ, ਜਿਹੜਾ ਕਰਨੀ ਭਗਤੀ ਕਰੇਗਾ ਉਹਨੂੰ ਪਰਮੇਸ਼ਰ ਦੀ ਸਾਰ ਪ੍ਰਾਪਤ ਹੋਵੇਗੀ।
ਹੁਕਮ ਕਰੇ ਮੂਰਖ ਗਾਵਾਰ,
ਜਿਹੜੇ ਲੋਕ ਥੋੜੇ ਵਾਲੇ ਛਿਲੇ ਕੱਢ ਲੈਂਦੇ ਹੈ ਤੇ ਮੰਤਰ ਵਸ ਕਰ ਲੈਂਦੇ ਹੈ, ਕਿਸੇ ਨੂੰ ਕਦੇ ਕਿਸੇ ਨੂੰ ਪ੍ਰੇਤ ਵਸ ਕਰ ਲਿਆ, ਕਿਸੇ ਦੇਵਤੇ ਨੂੰ ਵਸ ਕਰ ਲਿਆ, ਉਹ ਹੁਕਮ ਕਰੇ ਰੱਬ ਦੇ ਉੱਤੇ ਵੀ ਹੁਕਮ ਕਰਦੇ ਕਿ ਮਹਾਰਾਜ ਮੇਰੇ ਸੇਵਕ ਦੇ ਪੁੱਤ ਦੇ ਮੇਰੇ ਸੇਵਕ ਦਾ ਮੁਕੱਦਮਾ ਜਿਤਾ ਦੇ ਤਾਂ ਤੇਰਾ ਸੇਵਕ ਮੈਂ ਰਹਾਂਗਾ, ਮੈਂ ਇੰਨਾ ਤਪ ਕੀਤਾ ਹੈ ਇਹਦਾ ਇਹ ਫਲ ਮੈਨੂੰ ਦੇ, ਇਹ ਮੂਰਖ ਆਦਮੀ ਹੈ ਜਿਹੜੇ ਵਾਹਿਗੁਰੂ ਉੱਤੇ ਹੁਕਮ ਕਰਦੇ ਹੈ, ਅਤੇ ਗਵਾਰ ਸਮਝ ਹਨ ਪਰਮਾਰਥ ਵੱਲੋਂ, ਸ਼ਾਸਤਰ ਗਿਆਨ ਵੱਲੋਂ ਵੀ ਮੂਰਖ ਹੈ ਤੇ ਪਰਮਾਰਥ ਵੱਲੋਂ ਵੀ ਗਵਾਰ ਹਨਗੇ, ਇਸ ਤਰ੍ਹਾਂ ਦਾ ਵਾਹਿਗੁਰੂ ਦੇ ਭਾਣੇ ਨੂੰ ਨਹੀਂ ਮੰਨਦੇ, ਰਜਾ ਚ ਨਹੀਂ ਚੱਲਦੇ, ਹੁਕਮ ਜਿਹੜੇ ਕਰਦੇ ਹਨ ਇਸ ਪ੍ਰਕਾਰ ਸਾਧ ਸੰਗਤ ਜੀ, ਉਹ ਸ਼ਾਸਤਰ ਗਿਆਨ ਵੱਲੋਂ ਵੀ ਮੂਰਖ ਹੈ ਪਰਮਾਰਥ ਵੱਲੋਂ ਵੀ ਗਵਾਰ ਸਮਝ ਹਨ। ਗਵਾਲਿਆਂ ਚੰਡਾਲਾਂ ਦੀ ਨਿਆਈ ਹੈ, ਗਵਾਲਿਆਂ ਦੀ ਨਿਆਈ ਇੰਦਰੀਆਂ ਰੂਪੀ ਗਾਈਆਂ ਨੂੰ ਵਿਸ਼ੇ ਰੂਪੀ ਘਾਹ ਚੁਗਾਉਣ ਵਾਲੇ ਹਨ।
ਨਾਨਕ ਸਾਚੇ ਕੇ ਸਿਫਤ
ਭੰਡਾਰ, ਗੁਰੂ ਮਹਾਰਾਜ ਸਾਹਿਬ ਕਹਿੰਦੇ ਭਾਈ ਸੱਚੇ ਪਾਤਸ਼ਾਹ ਦੇ ਦਰ ਚੋਂ ਤਾਂ ਜਿਹੜੇ ਪਰਮੇਸ਼ਰ ਦੀ ਸਿਫਤ ਕਰਦੇ ਹੈ ਉਹਨਾਂ ਨੂੰ ਧਰਮ ਅਰਥ ਕਾਮ ਮੋਖ ਦੇ ਭੰਡਾਰੇ ਪ੍ਰਾਪਤ ਹੁੰਦੇ ਹੈ, ਉਹਨਾਂ ਦਾ ਧਰਮ ਵੀ ਪਦਾਰਥ ਵੀ ਕਾਮਨਾ ਵੀ ਪੂਰੀਆਂ ਹੁੰਦੀਆਂ ਹੈ ਤੇ ਮੁਕਤੀ ਵੀ ਪ੍ਰਾਪਤ ਹੁੰਦੀ ਹੈ। ਸੱਚੇ ਦੇ ਘਰ ਤਾਂ ਸਿਫਤੀ ਦੇ ਭੰਡਾਰੇ ਹੈ, ਜੋ ਪਰਮੇਸ਼ਰ ਦੀ ਸਿਫਤ ਕਰੇਗਾ ਚਾਰ ਪਦਾਰਥ ਜੇ ਕੋ ਮੰਗੇ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ।